ओंकार सतनाम करता पुरख निरपौ निर्वैर अकाल मूरत अजूनी सैभंगुर प्रसाद जप आद सच जोगाद सच है भी सच नानक खुशी भी सच कृपा करो दीन के दाते मेरा गुण अवगण ना विचारो कोई माटी का क्या तोपे स्वामी मानस की गत ए ना हो जति सती नहीं पड़या मूर्ख मुगदा जन्म पया परनवत नानक तिनकी शरणा जिन तो नाही विसरया परनवत नानक तिनकी शरणा जिन तो नाही विसरया सतनाम धन वाहे गुरु साहिब जियो सलोक चितवंत चरण कमलं सास सास आराध नह नह विसरंत नाम अच्युत नानक आस पूरन परमेश्वर चितवंत चरण कमलं सास सास आराधन है नह विसरंत नाम अच्युत नानक आस पूरन परमेश्वर शीतड़ा मन मंजाहे पलक नाथी वह बाहरा नानक आसड़ी निबाहे सदा पिखंदो सच तनी पौड़ी आशा वंती आस गुसाई पूरी है मिल गोपाल गोविंद न कबहूं चूरी है देहो दर्श मन चाओ लह जाहे वसूरी है खोए पवित्र शरीर चरना तूरी है पार ब्रह्म गुरुदेव सदा खजूरी है खोए पवित्र शरीर चरना तूरी है पार ब्रह्म गुरुदेव सदा खजूरी है ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਆਪ ਜੀ ਨੇ ਰਾਤਰੀ ਦੇ ਇਸ ਦੀਵਾਨ ਦੇ ਅੰਦਰ ਬੜੇ ਪਿਆਰ ਦੇ ਨਾਲ ਹੁਣੇ ਹੀ 6ਵੇਂ ਗੁਰੂਦੇਵ ਜੀ ਦਾ ਇਤਿਹਾਸ ਸਰਵਣ ਕੀਤਾ ਹੈ, ਜਿਸ ਵਿੱਚ ਮੇਰੇ ਸਤਿਗੁਰੂ ਦੁਸ਼ਮਣ ਨੂੰ ਸ਼ਤਰੂ ਜਦੋਂ ਸਾਹਮਣੇ ਆ ਕੇ ਵੰਗਾਰਦਾ ਹੈ, ਪਹਿਲਾਂ ਵਾਰ ਕਰਨ ਦਾ ਮੌਕਾ ਵੀ ਉਹਨੂੰ ਦਿੰਦੇ ਨੇ, ਤੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਦਸ਼ਮੇਸ਼ ਦੇ ਬਚਨ ਮੁਤਾਬਕ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਭਾਵੇਂ ਕਿੰਨਾ ਕਹਿੰਦਾ ਕੁਹਾਂਦਾ ਸੂਰਮਾ ਸੀ, ਹਜ਼ੂਰ ਨੇ ਇੱਕੋ ਵਾਰ ਦੇ ਨਾਲ ਉਹਨੂੰ ਵਿੱਚੋਂ ਵਿੱਚ ਚੀਰ ਕੇ ਰੱਖ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੰਬੰਧੀ ਇਹ ਆਮ ਤੌਰ ਤੇ ਕਿਹਾ ਜਾਂਦਾ, ਹਕੀਕਤ ਹੈ ਕਿ ਪੈਂਦੇ ਖਾਂ ਬੜਾ ਬਹਾਦਰ ਸੀ। ਉਹ ਆਪਣੇ ਅੰਗੂਠੇ ਨਾਲ ਮੋਹਰ ਦੇ ਉੱਤੋਂ ਛਾਪ ਪੂਰੀ ਮਿਟਾ ਦਿੰਦਾ ਸੀ, ਨਿਸ਼ਾਨ ਮਿਟਾ ਦੇਣੇ। ਕਹਿੰਦੇ ਨੇ ਜੋ ਕਿਤੇ ਸ਼ਾਨ ਆਪਸ ਵਿੱਚ ਭਿੜਦੇ ਹੋਣੇ, ਖੱਬੇ ਤੇ ਸੱਜੇ ਹੱਥ ਨਾਲ ਉਹਨਾਂ ਭਿੜਦੇ ਹੋਏ ਪਸ਼ੂਆਂ ਨੂੰ ਸਿੰਘ ਤੋਂ ਪਕੜ ਕੇ ਵੱਖੋ ਵੱਖ ਕਰ ਦਿੰਦਾ ਸੀ। ਕਿੰਨਾ ਕੁ ਬਹਾਦਰ, ਕਿੰਨਾ ਕੁ ਤਾਕਤ ਵਾਲਾ ਸੀ। ਆਮ ਸੁੱਕੀ ਜ਼ਮੀਨ ਤੇ ਤੁਰਨਾ ਤੇ ਇਸ ਤਰ੍ਹਾਂ ਨਿਸ਼ਾਨ ਕਈ ਵਾਰੀ ਪੈ ਜਾਂਦੇ ਸਨ ਜਿਵੇਂ ਗਿੱਲੀ ਮਿੱਟੀ ਤੇ ਕੋਈ ਤੁਰਦਾ ਹੋਵੇ, ਪਰ ਇੰਨਾ ਬਹਾਦਰ ਸੂਰਮਾ ਤੇ ਜਦੋਂ ਕਿਤੇ ਅਖਾੜੇ ਵਿੱਚ ਕੁਸ਼ਤੀ ਵਿੱਚ ਉਤਰਦੇ ਸਨ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਇਹ ਵੀ ਢਹਿ ਜਾਂਦਾ ਸੀ। ਇਹਦਾ ਮਤਲਬ ਸਤਿਗੁਰੂ ਕਿੰਨੇ ਕੁ ਬਹਾਦਰ, ਉਹ ਤਾਂ ਨੇਤ ਨੇਤ ਹੀ ਹੈ। ਆਪ ਜੀ ਨੇ ਇਤਿਹਾਸ ਸਰਵਣ ਕੀਤਾ। ਆਓ ਜੋ ਲੜੀ ਵਾਰ ਹਜ਼ੂਰ ਦੀ ਪਵਿੱਤਰ ਵਾਰ ਦੀ ਵਿਚਾਰ ਆਪਾਂ ਆਰੰਭ ਕੀਤੀ ਹੈ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਜੈਤ ਸ੍ਰੀ ਕੀ ਵਾਰ ਦੀ 13ਵੀਂ ਪੌੜੀ ਔਰ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਦੀ ਲਈਏ ਟੇਕ ਔਰ ਅਰਦਾਸ ਕਰੀਏ ਕਿ ਸਤਿਗੁਰੂ ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਪ੍ਰੇਮ ਭਾਵਨਾ ਸ਼ਰਧਾ ਇਕਾਗਰਤਾ ਨਾਲ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅੰਦਰ ਜੋ ਬਖਸ਼ਿਸ਼ ਕੀਤੀ ਹੈ, ਹਜ਼ੂਰ ਕਹਿੰਦੇ ਨੇ ਕਿ ਜਿਸ ਮਨੁੱਖ ਨੇ ਆਪਣੇ ਹਿਰਦੇ ਅੰਦਰ ਉਸ ਪਰਮ ਪਿਤਾ ਪਰਮੇਸ਼ਵਰ ਜੀ ਦੇ ਨਾਮ ਨੂੰ ਚਿਤਵਨਾ ਕੀਤਾ ਹੈ, ਜੋ ਸਾਸ ਸਾਸ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਆਰਾਧਦਾ ਹੈ, ਹਜ਼ੂਰ ਕਹਿੰਦੇ ਨੇ ਇੱਕ ਖਿੰਨ ਵੀ ਉਹਦੇ ਹਿਰਦੇ ਵਿੱਚੋਂ ਅਵਨਾਸ਼ੀ ਵਾਹਿਗੁਰੂ ਭੁੱਲਦਾ ਨਹੀਂ, ਤੇ ਦਾਤਾਰ ਕਹਿੰਦੇ ਨੇ ਉਹਦੇ ਮਨ ਦੀ ਜਿਹੜੀ ਵੀ ਆਸ ਹੋਵੇ ਮੇਰਾ ਉਹ ਵਾਹਿਗੁਰੂ ਕਿਰਪਾ ਕਰਕੇ ਪੂਰੀ ਕਰਦਾ। ਅੱਜ ਦੇ ਪਵਿੱਤਰ ਬਚਨ ਦਾ ਜਿਹੜਾ ਭਾਵ ਹੈ, ਜਾਂ ਇਉਂ ਕਹਿ ਲਓ ਜਿੱਥੇ ਕੇਂਦਰ ਧੁਰੇ ਤੇ ਆਪਾਂ ਸਾਰੀ ਵਿਚਾਰ ਕਰਨੀ ਕਿ ਜਪਣ ਵਾਲੇ ਦੀ ਆਸ, ਉਹਦੇ ਅੰਦਰ ਦੀ ਮਨੋਰਥ ਮੇਰਾ ਸਤਿਗੁਰੂ ਆਪ ਕਿਰਪਾ ਕਰਕੇ ਪੂਰੇ ਕਰਦਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਇਸ ਸੰਬੰਧੀ ਰਹਿਮਤ ਕੀਤੀ। ਇੱਕ ਗੱਲ ਤਾਂ ਹਕੀਕਤ ਹੈ, ਕਈ ਵਾਰੀ ਆਪਾਂ ਨੂੰ ਇਹ ਬਚਨ ਜਦੋਂ ਸੁਣਨੇ ਹਨ ਮਨ ਨੂੰ ਲੱਗੇਗਾ ਵੀ ਇਹ ਕਿਉਂ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜਿਹੜਾ ਪਰਮੇਸ਼ਵਰ ਤੇ ਗੁਰੂ ਦੀ ਟੇਕ ਚ ਜਿੰਦਾ ਹੈ, ਨਹੀਂ ਤੇ ਹਰ ਬੰਦਾ ਜਿਹੜਾ ਕਿਸੇ ਬੰਦੇ ਦੇ ਧੜੇ ਨਾਲ ਵੱਜ ਕੇ ਜੀਵਨ ਪਿਆ ਜਿੰਦਾ। ਸਤਿਗੁਰੂ ਨੇ ਕਿਰਪਾ ਕਰਕੇ ਬਚਨ ਕਹੇ। ਧੰਨ ਗੁਰੂ ਰਾਮਦਾਸ ਜੀ ਦੇ ਬਚਨ ਕਦੀ ਪੜਿਓ। ਹਜ਼ੂਰ ਕਹਿੰਦੇ ਨੇ ਕੁਝ ਲੋਕ ਤਾਂ ਇਸ ਆਸ ਵਿੱਚ ਇਸ ਕਰਕੇ ਜਿੰਦੇ ਨੇ ਕਿ ਮੇਰੇ ਪੁੱਤਰ ਕੋਲ ਧਨ ਦੌਲਤ, ਮੇਰੇ ਪੁੱਤਰ ਕੋਲ ਤਾਕਤ ਬੜੀ ਏ, ਮੈਨੂੰ ਇਹਦੇ ਹੁੰਦਿਆਂ ਕੋਈ ਪਰਵਾਹ ਨਹੀਂ। ਪਰ ਸਾਹਿਬ ਕਹਿੰਦੇ ਨੇ ਅਸਲ ਇਹ ਟੇਕ ਬਿਲਕੁਲ ਝੂਠੀ ਏ, ਮਨ ਨੂੰ ਇਸ ਪਾਸੇ ਵੀ ਖਿੱਚੀ ਨਾ। ਭਾਵੇਂ ਤੇਰਾ ਖੂਨ ਦਾ ਸੰਬੰਧ ਹੈ, ਤੇਰੀ ਆਪਸ ਵਿੱਚ ਮੋਹ ਦੀਆਂ ਤੰਦਾਂ ਨੇ, ਜੇ ਪਰਮਾਰਥ ਤੇ ਤੁਰਨਾ ਪਰਮੇਸ਼ਵਰ ਦੇ ਘਰ ਨੂੰ ਜਾਣਾ, ਤੇ ਕਹਿੰਦੇ ਨੇ ਇਹ ਵੀ ਟੇਕ ਛੱਡ ਦੇ, ਟੇਕ ਕੇਵਲ ਮਾਲਕ ਦੇ ਚਰਨਾਂ ਦੀ ਰੱਖੀ। ਧਿਆਨ ਦਿਆ ਜੇ ਸਾਹਿਬ ਕਹਿੰਦੇ ਨੇ ਕੋਈ ਮਨੁੱਖ ਪੁੱਤਰ, ਕੋਈ ਮਨੁੱਖ ਮਿੱਤਰ ਤੇ ਕੋਈ ਆਪਣੇ ਭਰਾ ਤੇ ਆਸ ਬਣਾ ਕੇ ਉਹਦੀ ਟੇਕ ਲੈ ਕੇ ਜਾਂਦਾ, ਇਹ ਮੇਰਾ ਆਸਰਾ। ਸਾਹਿਬ ਕਹਿੰਦੇ ਨੇ ਕਈ ਵਾਰੀ ਕਈਆਂ ਦੇ ਪੁੱਤਰ ਜੇ ਨਲਾਇਕ ਹੋਣ, ਭਰਾ ਚੰਗੇ ਨਾ ਹੋਣ, ਤੇ ਬੰਦਾ ਸੋਚਦਾ ਜਿਹਦੇ ਨਾਲ ਧੀ ਦਾ ਰਿਸ਼ਤਾ ਕਾਇਮ ਕਰਨ ਲੱਗਾ, ਮੇਰੇ ਜਵਾਈ ਕੋਲ ਬੜੀ ਸਿਆਣਪ ਏ। ਪੁੱਤਰਾਂ ਦੀ ਟੇਕ ਛੱਡ ਕੇ ਮਨੁੱਖ ਜਵਾਈ ਤੇ ਕੁੜਮ ਦੀ ਟੇਕ ਤੇ ਜਿੰਦਾ। ਸਾਹਿਬ ਕਹਿੰਦੇ ਨੇ ਦਰਅਸਲ ਇਹ ਵੀ ਤੇਰਾ ਇੱਕ ਭੁਲੇਖ ਹੈ। ਕਈ ਵਾਰੀ ਮਨੁੱਖ ਦਾ ਅੱਗੋਂ ਕੋਈ ਕੁੜਮ ਜਵਾਈ ਪੁੱਤਰ ਜਾਂ ਮਿੱਤਰ ਜਾਂ ਭਰਾ ਨਾ ਚੰਗਾ ਮਿਲੇ ਤੇ ਕਹਿੰਦਾ ਚਲੋ ਘੱਟੋ ਘੱਟ ਇਲਾਕੇ ਦੇ ਚੌਧਰੀ ਨਾਲ ਆਪਣੀ ਸਾਂਝ ਬਣਾਈਏ, ਇਹਦੇ ਨਾਲ ਸਾਂਝ ਬਣਾ ਲਈ, ਮੈਨੂੰ ਕੀ ਲੋੜ ਏ ਪੁੱਤਰਾਂ ਭਰਾਵਾਂ ਤੇ ਦਮਾਦ ਦੀ। ਫਿਰ ਉਹ ਉਸ ਇਲਾਕੇ ਦੇ ਚੌਧਰੀ ਦੇ ਆਸਰੇ ਜਿੰਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਕੀਕਤ ਹੈ ਹਰ ਬੰਦਾ ਕਿਸੇ ਨਾ ਕਿਸੇ ਧੜੇ ਵਿੱਚ ਵੱਜ ਕੇ ਕਿਸੇ ਦੀ ਟੇਕ ਤੇ ਜਿੰਦਾ। ਪਰ ਹਜ਼ੂਰ ਕਹਿੰਦੇ ਨੇ ਦੁਨੀਆਂ ਦੇ ਲੋਕੋ, ਮੈਂ ਆਪਣੀ ਜ਼ਿੰਦਗੀ ਵਿੱਚ ਟੇਕ ਕੇਵਲ ਗੁਰੂ ਦੀ ਤੇ ਪਰਮੇਸ਼ਵਰ ਦੀ ਬਣਾਈਏ। ਦੁਨੀਆਂ ਦੇ ਧੜੇ ਕੂੜੇ ਇੱਕ ਦਿਨ ਬਿਣਸ ਜਾਣੇ ਨੇ, ਜਿਹਦਾ ਧੜਾ ਧਰਮ ਤੇ ਗੁਰੂ ਬਣ ਜਾਏ ਉਹਦੇ ਧੜੇ ਨੇ ਕਦੀ ਬਿਣਸ ਨਹੀਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ, ਸਾਹਿਬ ਕਹਿੰਦੇ ਨੇ ਕਿਸ ਹੀ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਹਿੰਦੇ ਨੇ ਇਹ ਇੱਕ ਧੜਾ ਹੀ ਹੈ ਨਾ। ਇਹਦਾ ਮਤਲਬ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿੰਨਾ ਕੁ ਸਾਨੂੰ ਉੱਪਰ ਪੈ ਚੁੱਕਦੇ ਨੇ ਕਿ ਕਿਤੇ ਤੂੰ ਇਸ ਆਸ ਤੇ ਜੀਏ, ਕਿਸੇ ਹੀ ਧੜਾ ਕੀ ਆ ਮਿੱਤਰ ਸੁੱਤ ਨਾਲ ਭਾਈ, ਕਿਸੇ ਹੀ ਧੜਾ ਕੀ ਆ ਕੁੜਮ ਸੱਕੇ ਨਾਲ ਜਵਾਈ, ਕਿਸੇ ਹੀ ਧੜਾ ਕੀ ਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਪਰ ਸਾਈਂ ਜੀ ਕਹਿੰਦੇ ਨੇ ਹਮਾਰਾ ਧੜਾ ਹਰ ਰਹਿ ਅਸਮਾਈ, ਹਮ ਹਰ ਸਿਉ ਧੜਾ ਕੀ ਆ ਮੇਰੀ ਹਰ ਟੇਕ, ਕਹਿਣ ਲੱਗੇ ਮੇਰਾ ਆਸਰਾ ਮੇਰਾ ਧੜਾ ਕੇਵਲ ਇੱਕੋ ਹੀ ਏ। ਹਮ ਹਰ ਸਿਉ ਧੜਾ ਕੀ ਆ ਮੇਰੀ ਹਰ ਟੇਕ, ਕਹਿਣ ਲੱਗੇ ਹੋ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਮੈਂ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਹੋ ਹਰ ਗੁਣ ਗਾਵਾਂ ਅਸੰਖ ਅਨੇਕ, ਕਹਿੰਦੇ ਨੇ ਮੇਰਾ ਧੜਾ ਕੇਵਲ ਇੱਕ ਪਰਮੇਸ਼ਵਰ ਹੈ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਜਦੋਂ ਪੜ੍ਹੇ ਤੇ ਮਨ ਵਿੱਚ ਆਇਆ ਕਿ ਸਤਿਗੁਰੂ ਇੰਨੀ ਉੱਚੀ ਖੇਡ, ਇੰਨੀ ਉੱਚੀ ਅਵਸਥਾ। ਤੇ ਕਦੀ ਪੜ੍ਹੋ ਗੌੜੀ ਰਾਗ ਧੰਨ ਗੁਰੂ ਰਾਮਦਾਸ ਜੀ ਦੇ ਬਚਨ, ਜਦੋਂ ਗੁਰੂ ਅਮਰਦਾਸ ਨੇ ਰਹਿਮਤਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਤਖ਼ ਦਿੱਤਾ ਤੇ ਉਸ ਵੇਲੇ ਇੱਕ ਬਚਨ ਕਿਹਾ ਸੀ। ਸਾਹਿਬ ਜੀ ਦੇ ਨੇਤਰ ਭਰ ਆਏ ਗੁਰੂ ਰਾਮਦਾਸ ਜੀ ਦੇ, ਹਜ਼ੂਰ ਦਾ ਦਾਹਰਾ ਲੰਮਾ ਸੀ ਤੇ ਅੱਖਾਂ ਵਿੱਚੋਂ ਨੀਰ ਦੀ ਝੜੀ ਜਦੋਂ ਲੱਗੀ ਤੇ ਕਾਲੇ ਕੇਸਾਂ ਤੇ ਇਸ ਤਰ੍ਹਾਂ ਜਿਵੇਂ ਚਾਂਦੀ ਦੀਆਂ ਬੂੰਦਾਂ ਅਟਕੀਆਂ ਹੋਣ। ਧੰਨ ਗੁਰੂ ਅਮਰਦਾਸ ਜੀ ਨੇ ਇਹ ਹੀ ਪੁੱਛਿਆ ਸੀ ਕਿ ਅੱਜ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦੇ ਮਾਲਕ ਹੋ, ਲੋਕਾਂ ਨੂੰ ਜੀਵਾਂ ਨੂੰ ਜੀ ਦਾਨ ਦੇਣਾ, ਪਰ ਅੱਜ ਅੱਖਾਂ ਵਿੱਚ ਨੇਤਰਾਂ ਵਿੱਚ ਆਂਸੂ ਕਿਉਂ? ਉੱਥੇ ਇੱਕੋ ਗੱਲ ਕਹੀ ਸੀ, ਹੇ ਮੇਰੇ ਦਾਤਿਆ, ਹਕੀਕਤ ਇਹ ਵੇ ਕਿ ਦੁਨੀਆਂ ਦੇ ਅੰਦਰ ਹਰ ਇੱਕ ਦੀ ਕੋਈ ਨਾ ਕੋਈ ਟੇਕ ਏ, ਮੈਨੂੰ ਤਾਂ ਜਨਮ ਦੇਣ ਵਾਲੇ ਵੀ ਬਚਪਨ ਵੀ ਛੱਡ ਕੇ ਚਲੇ ਗਏ, ਅੱਜ ਅੱਖਾਂ ਇਸ ਕਰਕੇ ਭਰੀਆਂ ਨੇ, ਕਦੀ ਘੁੰਗਣੀਆਂ ਵੇਖਦਾ ਸਾਂ ਗਲੀਆਂ ਵਿੱਚ ਤੁਰ ਕੇ, ਤੇ ਦੀਨ ਦੁਨੀ ਦੇ ਪਾਤਸ਼ਾਹ ਅੱਜ ਆਪਣਾ ਤੂੰ ਤਖ਼ਤ ਬਖਸ਼ ਦਿੱਤਾ। ਉੱਥੇ ਸਾਹਿਬ ਦੇ ਬਚਨ ਕਦੀ ਪੜ ਕਿ ਗੁਰੂ ਦਾ ਧੜਾ ਸਾਹਿਬ ਦਾ ਧੜਾ ਕੀ? ਹਜ਼ੂਰ ਦੇ ਬਚਨ ਨੇ ਕਹਿਣ ਲੱਗੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਤੇਰੇ ਕਿਹੜੇ ਕਿਹੜੇ ਗੁਣ ਕਹਾਂ, ਹਮ ਹਰ ਸਿਉ ਧੜਾ ਕੀ ਆ ਨਾ। ਕਹਿਣ ਲੱਗੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ,
जब गुर बोले ता विषम हो जाए। कहने जदो एक वरी तेनू कहना धन गुरु अमरदास तुहाडा एक वरी नाम लेना वा सिर तो पैरां तक विस्माद भी चला जाना। अंदर एक अगमी जी चरनाट छिड़ दिए तुमरे गुण क्या कहा मेरे सतगुरा जब गुर बोले ता विषम हो जाए हम जैसे अपराधी अवर कोई रख। कहने दे विच मेरा कोई गुण थेड़ा है। निम्रता देखो मेरी सच्ची सरकार दी कहने मेरे वर्गे अपराधी नू कोई रखन नू तैयार नहीं। एक तू कृपालू है जिन्हें अपने घर विच मेनू रख ले। ए नहीं कि मेरी कमाई है मैं हुक्म मने। कह लगे हम जैसे अपराधी अवर कोई राख है जैसे हम सतगुर राख लिए छड़ाए। कहने तू गुर पिता हम हर स्यू धड़ा किया। कहने तू गुर पिता तू है गुर माता तू गुर बंधप मेरा सखा सिखाए। मेरा मां मेरा बाप मेरा बंधप मेरा रिश्तेदार भी तू है तेरे तो बिना मैं किसी होर की टेक ली हुई। धन गुरु रामदास जी का अमृत बाणी विचो तीसरा एक प्रमाण अर्ज करके अगे तुरना। साहब केंद्रे के मना जे तू आस पूरी करनी है इच्छा पूरी करनी है ते फिर एक गल चेते रखी जे मन चित आस रखा हर ऊपर ता मन चिंदे अनेक अनेक फल पाई। हुण अनेक शब्द जिते गिनती कोई नहीं। केंद्रे जे आस एक दी रखेगा धड़ा हरी दा रखेगा ते गुरमुखा जो मन चिंदे पदार्थ ने साईं दे दर तो मंगी तेरी झोली भरी जाएगी। सतगुरु इत्थे संसार विच कोई मेहनत करे ते लोक ओदी मेहनत दी ठगी मार देंदे ने ओदी मेहनत दी कीमत नहीं देंदे। साहिब कहिंदे ने नहीं जे मन चित आस रखे हर ऊपर ता मन चिंदे अनेक अनेक फल पाई। हर जाने सब किच जो जी वरतै प्रभ का लिया किसे का एक तिल ना गवाई। कहने वेरा वाहगुरु एक तिल जितनी कमाई तेरी कदी अजाई नहीं जान देगा इस करके आस तू मालक दी रखे। गुरमुखो अज साहब कहने जिन्ने टेक रखी ओदी आस साई ने पूरी कीती। आओ अगे तुरीये हुण आस की होवे इच्छा की होवे। फुरने ता उठदे ने पर की हो जाए फुरने होण। प्यारे हो तीन तरह दे फुरने उठदे ने एक मंदे एक चंगे एक ना चंगे ते ना मंदे। साहब कहने यतन करिया कर अंदर जेड़ा फुरना उठदा है किते एही चाओ बनिया रहे मैं तेरी भगती भी जुड़ा एही चाओ बनिया रहे मैं तेरे सिमरन विच जुड़ जावा। आओ धन गुरु ग्रंथ साहिब विचों भगत रविदास जी दे दो शब्द तनासरी राग विच के आस की ते आस किवें करके ते मंगना की। साहिब सच्चे पातशाह जी ने अज मंगिया भी इस पौड़ी विच भगत रविदास जी दा वचन आउंदा कहिंदे ने जदों अरदास करनी आ पहली गल इक अर्ज करदे आ अरदास शब्द असी वरतने बड़ी बारी पढ़े है ते शायद इत्थे अर्ज कीती होवे कि गुरु ग्रंथ साहिब विच अर्ज शब्द भी आया है बेनती बेनंती शब्द भी आया ते धन गुरु ग्रंथ साहिब विच अरदास शब्द भी आया। ऐड़ा रारा ददे नू कन्ना सस्से नू सियारी ए अरदास शब्द असी पढ़ने हैं। अक्सर यादे अखर शब्द इस तरह का मिलेगा। ए हकीकत गुरु ग्रंथ साहिब विच इस तरीके का जेडे अखरां विच अरदास आया वह 98 वरी आया है। अरदास दे अर्थ की ने आपां तां अर्थ करने हैं सिर्फ अर्ज करनी बेनती करनी। एक गुरमुख विद्वान जदो मालक किसे नू किरपा करके अंदर दी सूझ दे उन्हें अखर विवेचन अर्थ कीते ने अखरगत अर्थ एक एक अखर दा अर्थ की उन्होंने कह कह लगे अखर मात्रा नहीं। अरदास जदो लिखने ऐड़ा रारा दद्दा ते ससा अखर चार आउंदे ने। ओ कहिंदा गुरमुखा इस अरदास विच ही रब दी बड़ी वड्डी सिफत एक एक अखर जेड़ा ओ किन्ना कु रमज भरपूरे। पहला बचन उन्हें क्या कहन लगे पहला ऐड़ा अखर आया अरदास लिखने ऐड़े दा अर्थ है कि जिदे चरणा विच अज तू फरियाद लैके आया इन्ना कु यकीन करी कि जे तेरे कोलो कोई शब्द रह भी जाए कहन विच ओ तेरे अंदर नू जानदा है ओदे चरणा विच झुकन तो पहला ए गल चते रखी ऐड़ा कह रहा ओ अंतर जामी है। ध्यान दिया जे कि कखर दे अर्थ कीते ऐड़ा कहिंदा अंतर जामी है ते साहिब दे अमृत बचन असी हुणे पढ़े ने कहन लगे मेरा वाहिगुरु सब कुछ जानदा है ਤੇ ਜਦੋਂ ਚੌਪੀ ਪੜ੍ਹਦੇ ਹੋ ਕਿੰਨਾ ਕੁ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੇ ਮਹਾਰਾਜ ਕੇਵਲ ਮਨੁੱਖਾਂ ਦੀ ਕਹਿਣ ਲੱਗੇ, ਨਹੀਂ ਚੀਂਟੀ ਤੇ ਕੁੰਚਰ ਅਸਤੂਲਾ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿਤਨੇ ਜੀਵ ਨੇ, ਬਰੀਕ ਤੋਂ ਬਰੀਕ ਲੈ ਕੇ ਤੇ ਸਤੂਲ ਤੋਂ ਸਤੂਲ ਤੱਕ ਹਰ ਇੱਕ ਦੇ ਅੰਦਰ ਦੀ ਜਾਣਦਾ। ਐੜੇ ਦਾ ਅਰਥ ਹੈ ਉਹ ਅੰਤਰਜਾਮੀ ਹੈ। ਤੇ ਜਦੋਂ ਤੂੰ ਸ਼ਬਦ ਰਾਰਾ ਪੜਿਆ ਅੱਗੇ ਅਰਦਾਸ ਵਿੱਚ, ਰਾਰਾ ਇਹਦਾ ਅਰਥ ਹੈ ਜਿਹਦੇ ਚਰਨਾਂ ਵਿੱਚ ਤੂੰ ਝੁਕਣ ਆਇਆ। ਇਹ ਕੇਵਲ ਕਹਿਣ ਮਾਤਰ ਨਹੀਂ, ਤੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਏ, ਰਾਰਾ ਕਹਿੰਦਾ ਉਹ ਤੇਰੀ ਹਰ ਥਾਂ ਤੇ ਰਖਵਾਲੀ ਕਰਨ ਵਾਲਾ, ਤੇਰੀ ਰੱਖਿਆ ਕਰਨ ਵਾਲਾ। ਤਾਂ ਹੀ ਸਾਹਿਬ ਦੇ ਬਚਨ ਪੜ੍ਹਨੇ ਆ ਕਿ ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇ ਹਾ ਕਾੜਾ ਜੀਓ। ਤਾਂ ਹੀ ਸਾਹਿਬ ਦੇ ਬਚਨ ਪੜ੍ਹਨੇ ਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰਜਾਮੀ। ਐੜਾ ਦਾ ਅਰਥ ਹੈ ਅੰਤਰਜਾਮੀ, ਰਾਰਾ ਦਾ ਅਰਥ ਹੈ ਗੁਰਮੁਖਾ, ਕਿ ਉਹ ਤੇਰੀ ਰੱਖਿਆ ਕਰਨ ਵਾਲਾ। ਤੇ ਜਦੋਂ ਸ਼ਬਦ ਪੜ੍ਹਨੇ ਆ ਦੱਦਾ, ਅੱਗੇ ਦੱਦਾ ਅੱਖਰ ਆਉਂਦਾ, ਕਹਿਣ ਲੱਗੇ ਦੱਦੇ ਨੂੰ ਲੱਗਾ ਕੰਨਾ, ਇਹ ਜਿਹੜਾ ਅੱਖਰ ਕਹਿ ਰਿਹਾ ਕਿ ਕੇਵਲ ਇਸ ਪਰਮੇਸ਼ਵਰ ਦੇ ਦਰ ਤੇ ਖਿਆਲੀ ਬੇਨਤੀਆਂ ਨਹੀਂ। ਦੱਦਾ ਕਹਿ ਰਿਹਾ ਇਹਦੇ ਵਰਗਾ ਦੁਨੀਆਂ ਵਿੱਚ ਦਾਤਾਰ ਕੋਈ ਨਹੀਂ। ਤਾਂ ਹੀ ਸਾਹਿਬ ਕਹਿੰਦੇ ਨੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦਾ ਤੋਟ ਨਾ ਵੀ ਅਗਣਿਤ ਭਰੇ ਭੰਡਾਰ। ਦੱਦੇ ਦਾ ਅਰਥ ਹੈ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਦੱਦਾ ਕਹਿ ਰਿਹਾ ਉਹ ਦਾਤਾਰ ਹੈ, ਦਾਤਾ ਦੇਣ ਵਾਲਾ। ਕਹਿਣ ਲੱਗੇ ਜਿਹੜਾ ਅਖੀਰ ਤੇ ਸ਼ਬਦ ਆਇਆ, ਅੱਖਰ ਆਇਆ ਸੱਸਾਂ, ਇਹਦਾ ਅਰਥ ਹੈ ਕਿ ਡਿੱਗੇ ਦਾ ਮਜ਼ਾਕ ਉਡਾਉਣ ਵਾਲੇ ਤਾਂ ਬੜੇ ਨੇ। ਕਦੀ ਦੇਖਿਓ ਕੇਵਲ ਗੁਰੂ ਨਾਨਕ ਸਾਹਿਬ ਦਾ ਘਰ ਹੈ ਮੇਰਾ ਮਾਲਕ, ਕਿੰਨਾ ਕੁ ਤਰੁੱਠਾ ਸੀ ਗਰੀਬਾਂ ਉੱਤੇ। ਭਾਈ ਵੀਰ ਸਿੰਘ ਦੇ ਸ਼ਬਦ ਕਦੀ ਉਹ ਸੁਣ ਕੇ ਪੜ੍ਹੇ ਬੜੀ ਵਾਰੀ ਨੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਨਾ ਕਿ ਗੁਰੂ ਸਾਹਿਬ ਜੀ ਨੇ ਸਾਰੀ ਦੁਨੀਆਂ ਚੜ੍ਹਦੇ ਨੂੰ ਪਾਣੀ ਦਿੰਦੀ ਸੀ, ਮੇਰੀ ਸੱਚੀ ਸਰਕਾਰ ਨੇ ਲਹਿੰਦੇ ਨੂੰ ਪਾਣੀ ਦਿੱਤਾ। ਇੱਕ ਤਾਂ ਕਹਿੰਦੇ ਆ ਭਰਮ ਤੋੜਿਆ, ਹਕੀਕਤ ਇਹ ਜੇ ਕੇਵਲ ਭਰਮ ਨਹੀਂ, ਇੱਕ ਸਾਡਾ ਅਖਾਣ ਹੈ ਚੜ੍ਹਦੇ ਸੂਰਜ ਨੂੰ ਲੋਕ ਮੱਥੇ ਵੀ ਟੇਕਦੇ ਨੇ ਤੇ ਪਾਣੀ ਵੀ ਦਿੰਦੇ ਨੇ। ਤੁਸੀਂ ਪਦਵੀ ਕਰਕੇ ਚੜ੍ਹਦੇ ਹੋਵੋ ਲੋਕ ਤੁਹਾਡੇ ਨੇੜੇ ਟੁਕਣਗੇ, ਦੌਲਤ ਕਰਕੇ ਚੜ੍ਹਦੇ ਹੋ ਤੁਹਾਡੇ ਨੇੜੇ ਟੁਕਣਗੇ। ਰੱਬ ਨਾ ਕਰੇ ਜਿੱਦਣ ਕਿਤੇ ਜੀਵਨ ਦੀ ਬਾਜੀ ਪੁੱਠੀ ਪੈ ਜਾਏ, ਜਿਹੜੇ ਆਪਣੇ ਸਨ ਉਹ ਵੀ ਭੱਜ ਜਾਂਦੇ ਨੇ। ਚੜ੍ਹਦੇ ਨੂੰ ਤਾਂ ਪਾਣੀ ਦੇਣ ਵਾਲੇ ਬੜੇ ਨੇ, ਪਰ ਚੇਤੇ ਰੱਖਿਓ ਲੈਂਦਿਆਂ ਨੂੰ ਪਾਣੀ ਕੇਵਲ ਗੁਰੂ ਨਾਨਕ ਦਿੰਦਾ। ਲੈਂਦੇ ਦਾ ਅਰਥ ਜਿਹੜਾ ਡੁੱਬ ਚੁੱਕਾ। ਕਦੀ ਦੇਖੋ ਸਾਹਿਬ ਨੇ ਜਿਹੜਾ ਸ਼ਬਦ ਵਰਤਿਆ ਸੱਸਾ, ਦੁਨੀਆਂ ਵਿੱਚ ਡਿੱਗੇ ਨੂੰ ਸਹਾਰਾ ਕੋਈ ਨਹੀਂ ਦਿੰਦਾ, ਪਰ ਹਜ਼ੂਰ ਨੇ ਇੱਕ ਸ਼ਬਦ ਕਿਹਾ ਬਾਣੀ ਵਿੱਚ, ਕਹਿਣ ਲੱਗੇ ਮਜ਼ਾਕ ਵੀ ਨਾ ਅਡਾਈ ਕਿਸੇ ਦੇ ਡਿੱਗਦੇ ਹੋਏ ਜੀਵਨ ਨੂੰ ਤੱਕ ਕੇ। ਗੁਰਮੁਖੋ ਤਰਕ ਕਰਨਾ ਤਾਂ ਬੜੀ ਦੂਰ ਦੀ ਗੱਲ, ਪਰ ਕੀ ਕਰੀਏ, ਮੈਂ ਆਪ ਜੀ ਨੂੰ ਕਹਿ ਰਿਹਾ, ਪਰ ਮਨ ਦੀ ਅਵਸਥਾ ਕੀ ਹੈ। ਭਗਤ ਕਬੀਰ ਸਾਹਿਬ ਦਾ ਬਚਨ ਕਦੀ ਪੜ੍ਹਿਓ, ਕਹਿੰਦੇ ਨੇ ਮੱਖੀ ਜਿਹਦੇ ਕਿਤੇ ਰੁਮਾਲਿਆਂ ਤੇ ਕਿਤੇ ਬੈਠੀ ਹੋਵੇ ਨਾ, ਉਹਨੂੰ ਉਡਾਉਣ ਦੀ ਬਜਾਏ ਕੋਈ ਸੁਗੰਧੀ ਵਾਲਾ ਪ੍ਰੈਸ਼ਰ ਮਾਰੋ ਤੇ ਖੁਦ ਮੱਖੀ ਉੱਡ ਕੇ ਭੱਜ ਜਾਂਦੀ। ਉਹਨੂੰ ਸੁਗੰਧੀ ਕਦੀ ਚੰਗੀ ਲੱਗਦੀ ਹੋਈ ਨਹੀਂ, ਜੇ ਗੰਦਗੀ ਦਾ ਢੇਰ ਹੋਵੇ ਮੱਖੀ ਦੌੜੀ ਜਾਏਗੀ। ਇਸ ਪਾਪੀ ਮਨ ਦੀ ਅਵਸਥਾ ਇਹ ਵੇ ਕਿ ਕਿਤੇ ਸ਼ੁਭ ਗੁਣਾਂ ਵਾਲਾ ਮਿਲੇ ਉਹਦੇ ਨੇੜੇ ਨਹੀਂ ਢੁਕਣਾ, ਤੇ ਜੇ ਕਿਤੇ ਕਿਸੇ ਦੀ ਨਿੰਦਿਆ ਕਰਨੀ ਹੋਵੇ ਤੇ ਉਸੇ ਦਮ ਲੰਘਦਾ ਲੰਘਦਾ ਉਹਨਾਂ ਦੀ ਗੱਲ ਸੁਣ ਕੇ ਖਲੋ ਜਾਏਗਾ। ਮਨ ਦੀ ਅਵਸਥਾ ਹੈ ਨਾ, ਇੱਥੇ ਬੈਠਿਆ ਗੁਰੂ ਦੀ ਗੱਲ ਨਹੀਂ ਚੇਤੇ ਰਹਿੰਦੀ, ਗੁਰੂ ਦੀ ਕਥਾ ਕਰਦਿਆਂ ਇਸ ਮਨ ਨੂੰ ਲੱਗਦੀ ਨਹੀਂ, ਤੇ ਲੰਘਦਿਆਂ ਲੰਘਦਿਆਂ ਕਿਸੇ ਦੀ ਨਿੰਦਿਆ ਹੁੰਦੀ ਹੋਵੇਗੀ, ਇੱਕ ਖਿਣ ਲੰਘਦਿਆਂ ਇੱਕੋ ਦਾ ਮਨ ਖਿੱਚਿਆ ਜਾਏਗਾ। ਕੀ ਕਿਹਾ ਜੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਬੀਰ ਪਾਪੀ ਭਗਤ ਨਾ ਭਾਵ ਹੀ, ਭਗਤ ਦੇ ਤੱਤੇ ਨੂੰ ਸਿਹਾਰੀ ਇਹ ਭਗਤੀ। ਕਹਿੰਦੇ ਨੇ ਪਾਪੀ ਬੰਦੇ ਨੂੰ, ਪਾਪੀ ਮਨ ਨੂੰ ਭਗਤੀ ਚੰਗੀ ਨਹੀਂ ਲੱਗਦੀ। ਪਾਪੀ ਭਗਤ ਨਾ ਭਾਵੀ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ ਜੇ ਬਿਗੰਧ ਤੈ ਜਾਏ, ਉਸ ਪਾਸੇ ਨੂੰ ਤੁਰ ਪੈਂਦੀ। ਸਾਹਿਬ ਨੇ ਕਿਹਾ ਡਿੱਗਦੇ ਹੋਏ ਜੀਵਨ ਨੂੰ ਸਹਾਰਾ ਦੇਈ, ਜੇ ਸਹਾਰਾ ਨਹੀਂ ਦੇ ਸਕਦਾ ਤੇ ਤਰਸ ਜ਼ਰੂਰ ਕਰੀ, ਇੱਕ ਕੰਮ ਕਰੀ ਉਹਦਾ ਮਜ਼ਾਕ ਨਾ ਉਡਾ। ਪੁੱਛਿਆ ਮਹਾਰਾਜ ਕਿਉਂ, ਕਹਿਣ ਲੱਗੇ ਕਬੀਰ ਗਰਬ ਨਾ ਕੀਜੀਐ, ਰੰਕ ਨਾ ਹਸੀਐ ਕੋਏ, ਕਿਉਂਕਿ ਅਜੋ ਸੁਣਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਜੇ ਕਿਸੇ ਦੀ ਬੇੜੀ ਡੁੱਬਦੀ ਏ, ਅਜੇ ਤੇਰੀ ਬੇੜੀ ਕਿਨਾਰੇ ਲੱਗ ਗਈ, ਕੀ ਪਤਾ ਕੱਲ ਨੂੰ ਤੇਰੇ ਨਾਲ ਕੀ ਭਾਣਾ ਮਣਾ ਵਾਪਰ ਜਾਣਾ। ਖੈਰ ਜਿਹੜੀ ਅਰਜ਼ ਮੈਂ ਕਰ ਰਿਹਾ ਸਾਂ, ਐੜਾ ਕਹਿ ਰਿਹਾ ਅੰਤਰਜਾਮੀ, ਰਾਰਾ ਕਹਿ ਰਿਹਾ ਰੱਖਿਆ ਕਰਨ ਵਾਲਾ, ਦੱਦਾ ਕਹਿ ਰਿਹਾ ਇਹਦੇ ਵਰਗਾ ਦਾਤਾ ਵੀ ਕੋਈ ਨਹੀਂ। ਇਹੀ ਚੀਜ਼ਾਂ ਅਸੀਂ ਮੰਗਦੇ ਹਾਂ, ਦਾਤ ਮਿਲ ਜਾਏ, ਰੱਖਿਆ ਮਿਲ ਜਾਏ, ਸਹਾਰਾ ਮਿਲ ਜਾਏ। साहब कह लगे अरदास ही रब दी सिफत विच ए अखर ने अंतरजामी रखिया करन वाला दाता देन वाला ते सहारा इना दिंदा जिदन आसरे मुक जन उदन साहब कहिंदे ने जां को मुश्किल अत बने ढोई कोई न दे लागू होए दुश्मना साख पे भज खले सबो भजै आसरा चूकै सब असराओ पर ससा अखर चेते रखी चित आवै उस पार ब्रह्म ते कह लगे लगै ना तत्ती वाओ सहारा दे दिंदा आसरा दिंदा सहारा दिंदा अर्ज कर रहा सा भगत रविदास जी नूं पुछो उन्हां ने एक अरदास कीती साई दे चरणा विच भी सहारे वास्ते ते मंग की मंगी पहला शब्द असीं पढ़ने आ तनासरी राग हम सर दीन दयाल ना तुम सर देखो पहली गल ही मुका दिती कहिंदे मैं अत दा गरीब हां इथे गरीबी दा अर्थ कली दौलत नहीं इथे गरीबी दा अर्थ निम्रता भी नहीं दीन दा अर्थ है मेरे कोल कोई शुभ गुण नहीं मैं गुणा वलों कंगाल हां मेरे कोल कोई कमाई नहीं पर एक मन विच बन गया कि तेरे बचना विच मेरा मन हुण भिजन लग पिया खम सर दीन दयाल ना तुम सर कृपा करी मेरी कमाई कोई नहीं पर वेख अब पतियार क्या कीजे पहले ही मैं समर्पित कर दिता है समर्पित के करन दे नाल ही सब कुछ मिलता है अब पतियार क्या कीजे बचनी तोर तेरे बचन मोर मन माने मेरा मन भिज गया बचनी तोर मोर मन माने जन को पूरन दीजे कह लगे खाऊ बल बल जाऊ रमैया कारण सोने राम तेरे तो रमैया कुर्बान जाना कारण कवन अबोल अबोल ऐड़ा गेतर लगे की कारण के मेरे नाल बोलता क्यों नहीं तू बोल ता सही कारण कवन अबोल ते अगे फिर कहिंदे ने मालका किन्ना कु समा लगेगा देखो कदी आस का दी लैनी है कारण कवन अबोल बहुत जन्म बिछरे थे माधो ए जन्म तुम्हारे लेखे हुण आस की हो जिये कह रविदास आस लग जीवो चिर पयो दर्शन देखे बहुत समा हो गया कृपा कर अगला शब्द पढ़ियो ए शब्द पहला अरदास है कि हो जा प्रकरण बनांदे ने भगत जी पुछया की तू आस करना की कोई तेनू चाहिदा तू कहना मेरे नाल बोल दे क्यों नहीं बोल दस की चाहिदा कुछ कह ता सही अगो फिर कहन लगे कृपा कर मैं एक आस करके आया चित सिमरन करूं मैं करा कहिंदे ने कृपा कर मैं चित करके तेरा सिमरन करा नैन अवलोकनो नेत्रा नाल तेरे दर्शन करा मैं ए आस लेके आया मेरी आस पूरी करियो चित सिमरन करूं नैन अवलोकनो सर्वन बाणी सुजस पूर राखो अपने कन्ना विच मेरे मालका तेरी सिफत सलाह दी बाणी नू भर के रखा सर्वन बाणी सुजस पूर राखू मन सो मदकर करूं चरण हिरदय धरूं रसन अमृत राम नाम भाखू मेरा मन भवरा बन जाए चेरे चरण कमला नू अंदर टिकाला रसना तो तेरा नाम जपा रसन अमृत राम नाम भाखू बस कृपा करी मेरी प्रीत गोबिंद से जिन कटे मैं तो मोल महंगी लई जी सटे कृपा करी तेरी प्रीत ना किते भुल जाए ध्यान दिया जे कदी आज तको धन गुरु ग्रंथ साहिब जी दी बाणी पढ़न वाले गुरसिखो जदो ए आस करके जाइए ते मालक भाग लांदा है खजूर दा एक बचन आउंदा है धन गुरु रामदास जी दा कहिंदे ने हौ ढाडी हर प्रभ खसम का हर कै दर आया हर अंदर सुनी पुकार ढाडी मुख लाया देखो कियो जिहा वार्तालाप जेड़े सज्जन कहिंदे ने भी केवल आ कहण मातरे मुहावरे ने ख्यालीए नहीं रूहानियत दे विच विचरन वाले धन गुरु रामदास जिन्हां नूं सिख संगत ने एक मुंह कह दिता सी सिखी अतै संगती पार ब्रह्म कर नमस्कार तू रब है ओ साहिब सच्चे पातशाह कहिंदे ने हौं ढाडी हर प्रभ खसम का हर कै दर आया मैं वह गुरु जी तेरे दर दा ढाडी तेरे दर ते आया हर अंदर सुनी पुकार ढाडी मुख लाया कहिंदे ने मेरी पुकार ढाडी दर ते शिवत करन वाले दी पुकार अंदर सुनी हर पुछया ढाडी सद कै कित अर्थ तू आया हुण आस तां ओ वी लैके गए कोल बुला के पुछया तेरा अर्थ तेरा मनोरथ तेरा काम की कादे लई आया कह लगे हर पुछया ढाडी सद कै कित अर्थ तू आया कह लगे नित देवो दान दयाल प्रभ हर नाम ते आया कह लगे हर दाता हर नाम जपाया हे मेरे मालक ढाडी सिर्फ मंगन आया नित तेरा नाम मिल जाए कहिंदे ने मेरे साईं ने कृपा करके मैनूं ओह दात दे दित्ती ਕਿਤੇ ਇਹ ਆਸ ਹੋਵੇ। ਦੇਖੋ ਮਾਲਕ ਫਿਰ ਪੂਰੀ ਕਰਦਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਉਹ ਸਾਈਂ ਦੇ ਦਰਸ਼ਨ ਜਿੰਨਾ ਕਰਨੇ ਸਨ। ਭਗਤ ਨਾਮਦੇਵ ਜੀ ਦੇ ਦੋ ਸ਼ਬਦ ਆਪ ਨਾਲ ਸਾਂਝੇ ਕਰਾਂ ਕਿ ਭਗਤ ਸਾਹਿਬ ਦਾ ਬਚਨ ਅਸੀਂ ਪੜ੍ਹਨੇ ਹਾਂ, ਮੇਰਾ ਮਾਲਕ ਜਪਣ ਵਾਲੇ ਦੀ ਆਸ ਪੂਰੀ ਕਰਦਾ। ਦੋ ਸ਼ਬਦ ਅਸੀਂ ਭੈਰੋ ਰਾਗ ਵਿੱਚੋਂ ਪੜ੍ਹਨੇ, ਸੰਖੇਪ ਜਿਹਾ ਵਿੱਚੋਂ ਅਰਜ਼ ਕਰਨੀ। ਭਗਤ ਨਾਮਦੇਵ ਜੀ ਦੀ ਜ਼ਿੰਦਗੀ ਵਿੱਚ ਚਾਰ ਕੁ ਘਟਨਾਵਾਂ ਨੇ ਜਿਹਨੂੰ ਪ੍ਰਤੱਖ ਜਪਣ ਵਾਲੇ ਕਹਿੰਦੇ ਨੇ, ਮਾਲਕ ਸਾਹਮਣੇ ਪ੍ਰਤੱਖ ਪ੍ਰਗਟ ਹੋਏ। ਕਦੇ ਤੱਕ ਉਹ ਇੱਕ ਤਾਂ ਘਟਨਾ ਹੈ ਕਿ ਜਿਉਂ ਜਿਉਂ ਨਾਮਾ ਹਰਗੁਣ ਉਚਰੈ ਭਗਤ ਜਨਾ ਕੋ ਦਿਓਰਾ ਫਿਰੈ। ਦੂਜੀ ਘਟਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਦੂਧ ਪਿਆਏ ਭਗਤ ਘਰ ਗਿਆ। ਆਪਾਂ ਉਹਦੇ ਵਿੱਚ ਵੀ ਪੜ੍ਹਦੇ ਹਾਂ, ਨਾਮੇ ਹਰਕਾ ਦਰਸ਼ਨ ਭਇਆ, ਉਹ ਸਾਈਂ ਦੇ ਦੀਦਾਰ ਹੋਏ। ਤੀਜੀ ਘਟਨਾ ਕਦੀ ਪੜ੍ਹਿਓ ਜਿਹੜੀ ਆਪਾਂ ਸਾਹਿਬ ਦਾ ਅੰਮ੍ਰਿਤ ਬਚਨ ਪੜ੍ਹਦੇ ਹਾਂ, ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪਹਿਛਾਣ ਛਵਾਈ ਕੋ, ਉਹਦੀ ਛਪਰੀ ਬਣਾਈ ਪ੍ਰਤੱਖ। ਹੁਣ ਕਈ ਵਾਰੀ ਅਸੀਂ ਤਰਕ ਕਰ ਜਾਂਦੇ ਹਾਂ ਵੀ ਇਹ ਘਟਨਾਵਾਂ ਕਿਵੇਂ ਖਿੱਚ ਧੂ ਕੇ ਅਰਥ ਦੂਜੇ ਪਾਸੇ ਲੈ ਕੇ ਪੜ੍ਹਿਓ। ਇੱਕ ਪੰਜਵੀਂ ਘਟਨਾ ਹੋਰ ਵੀ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਵੀ ਭਗਤ ਨਾਮਦੇਵ ਜੀ ਦੀ, ਆਪਾਂ ਪ੍ਰਹਿਲਾਦ ਦੀ ਧਰੂ ਦੀ ਨਹੀਂ ਭਗਤ ਦੀ ਜ਼ਿੰਦਗੀ ਦੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤੇ ਇੱਕ ਪੰਕਤੀ ਵਿੱਚੋਂ ਰਮਜ ਪਾ ਗਏ, ਅਸੀਂ ਪਾਠ ਕਰੀ ਗਏ ਤੇ ਇੱਕ ਦਿਨ ਪਾਠ ਕਰਦੇ ਆਇਆ ਵੀ ਇਹਦੇ ਅਰਥ ਕੀ ਬਣਨਗੇ। ਪਹਿਲੀ ਅਰਜ਼ ਕਰਨੀ ਹੈ ਕਿ ਮਾਲਕ ਦੀ ਚਰਨਾਂ ਦੀ ਜਿਹੜਾ ਟੇਕ ਰੱਖਦਾ ਸਾਈਂ ਉਹਦੇ ਤੇ ਕਿੰਨੀ ਕੁ ਕਿਰਪਾ ਕਰਦਾ। ਭਗਤ ਨਾਮਦੇਵ ਜੀ ਦਾ ਭੈਰੋ ਰਾਗ ਦਾ ਸ਼ਬਦ ਪੜੋ ਕਿ ਸੁਲਤਾਨ ਪੁੱਛੇ ਸੁਣ ਬੇਨਾਮਾ ਦੇਖੋ ਰਾਮ ਤੁਮਾਰੇ ਕਾਮਾ। ਸੁਲਤਾਨ ਪੁੱਛੇ, ਪੁੱਛਦਾ ਪਿਆ ਬਾਦਸ਼ਾਹ, ਤੇ ਹੁਣ ਜਿਸ ਦੇ ਸਰੀਰ ਨਾਲ ਹੰਢਾਈ ਗਈ ਘਟਨਾ ਉਹ ਬਾਣੀ ਵਿੱਚ ਅੰਕਿਤ ਕਰਦੇ ਨੇ ਕਿ ਸੰਸਾਰ ਦੇ ਲੋਕੋ ਮੇਰੇ ਨਾਲ ਇਹ ਕੁਝ ਵਾਪਰਿਆ। ਕਹਿੰਦੇ ਨੇ ਸੁਲਤਾਨ ਸਾਹਮਣੇ ਆਇਆ ਤੇ ਆਉਂਦਿਆਂ ਸਰ ਕਹਿੰਦਾ ਬੇਨਾਮਾ ਬੇਨਾਮਾ ਦਰ ਤੇ ਨਾਮਾ ਨਾਮਦੇਵ ਦੇਖੋ ਰਾਮ ਤੁਮਾਰੇ ਕਾਮਾ, ਦੱਸ ਤੇਰਾ ਰੱਬ ਕੀ ਕਰਦਾ। ਰਾਮ ਸ਼ਬਦ ਵਰਤਿਆ, ਕਹਿਣ ਲੱਗੇ ਤੇਰਾ ਰਾਮ ਕੀ ਕਰਦਾ। ਉਹਨਾਂ ਕਿਹਾ ਮੇਰਾ ਰਾਮ ਸਮਰੱਥ ਹੈ, ਸਭ ਕੁਝ ਕਰ ਸਕਦਾ। ਗਾਂ ਮਾਰ ਦਿੱਤੀ, ਕਹਿਣ ਲੱਗੇ ਫਿਰ ਆ ਗਾਂ ਜਿਉਂਦੀ ਕਰ। ਭਗਤ ਨਾਮਦੇਵ ਕਹਿੰਦੇ ਨੇ ਬਾਦਸ਼ਾਹ ਕਦੀ ਮਰੇ ਹੋਏ ਵੀ ਜਿਉਂਦੇ ਹੋਏ ਨੇ, ਕਦੀ ਮਰੇ ਹੋਏ ਜਿਉਂਦੇ ਤੱਕੇ ਨੀ। ਕਹਿਣ ਲੱਗਾ ਫਿਰ ਐਵੇਂ ਝੂਠ ਬੋਲਣਾ, ਤੇਰੇ ਰਾਮ ਵਿੱਚ ਤਾਕਤ ਕੋਈ ਨਹੀਂ। ਜਦੋਂ ਰਾਮ ਦਾ ਨਾਂ ਲਿਆ ਤੇ ਭਗਤ ਜੀ ਕੋ ਦਮ ਅੱਖਾਂ ਵਿੱਚ ਚਮਕ ਲੈ ਕੇ ਕਹਿਣ ਲੱਗੇ ਬਾਦਸ਼ਾਹ ਇਹ ਗੱਲ ਚੇਤੇ ਰੱਖੀ, ਜੇ ਮੇਰੇ ਮਾਲਕ ਦੀ ਗੱਲ ਕਰੇਗਾ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ। ਉੱਥੇ ਉੱਥੇ ਉਹਨਾਂ ਬਚਨ ਜਿਹੜੇ ਕਹਿ ਸੀ ਪੜ੍ਹਨੇ ਆ, ਸੁਲਤਾਨ ਪੁੱਛੇ ਸੁਣ ਬੇਨਾਮਾ ਦੇਖੂ ਰਾਮ ਤੁਮਾਰੇ ਕੰਮ, ਤੇ ਜਦੋਂ ਪੁੱਛਦਾ ਐਵੇਂ ਸਾਹਮਣੇ ਖਿਲਾਰ ਕੇ ਨਹੀਂ। ਨਾਮਾ ਸੁਲਤਾਨ ਨੇ ਬਾਦਲਾ, ਨਾਮਦੇਵ ਨੂੰ ਸੁਲਤਾਨ ਨੇ ਬੰਨ ਲਿਆ। ਭੈਰੋ ਰਾਗ ਵਿੱਚ ਸ਼ਬਦ ਪੜ੍ਹਿਓ, ਬੰਨਿਆ ਕਿਸ ਤਰ੍ਹਾਂ, ਹੱਥਾਂ ਵਿੱਚ ਹੱਥ ਕੜੀਆਂ ਨੇ, ਪੈਰਾਂ ਵਿੱਚ ਬੇੜੀਆਂ ਨੇ, ਉਸ ਤਰ੍ਹਾਂ ਨੀ ਪੁੱਛਦਾ ਪਿਆ ਕੋਲ ਬਿਠਾ ਕੇ। ਨਾਮਾ ਸੁਲਤਾਨ ਨੇ ਬਾਦਲਾ ਦੇਖੂ ਤੇਰਾ ਹਰ ਬੀਠਲਾ, ਤੇਰਾ ਰੱਬ ਤੇਰਾ ਬੀਠੁਲ ਤੇਰਾ ਰਾਮ ਮੈਂ ਦੇਖਣਾ ਚਾਹਨਾ। ਬਿਸਮਿਲ ਗਊ ਦਿਓ ਜਵਾਏ ਨਾਤੁਰ ਗਰਦਨ ਮਾਰੂ ਠਾਏ, ਆ ਮਰੀ ਗਾਂ ਜਿੰਦੀ ਗਰ ਨਹੀਂ ਤੇ ਤੇਰੀ ਗਰਦਨ ਵੀ ਲਾ ਦਿਆਂਗਾ। ਤੇ ਭਗਤ ਜੀ ਕਹਿੰਦੇ ਨੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਈ, ਕਦੀ ਦੇਖੇ ਬਾਦਸ਼ਾਹ ਬਿਸਮਿਲ ਕੀਆ ਮਰੇ ਕੋਈ ਵੀ ਕਦੀ ਜਿੰਦੇ ਤੱਕੇ ਨੀ, ਬਿਸਮਿਲ ਕੀਆ ਨਾ ਜੀਵੈ ਕੋਏ। ਤੇ ਅੱਗੋ ਕਹਿੰਦਾ ਫਿਰ ਤੇਰੇ ਰਾਮ ਵਿੱਚ ਕੋਈ ਤਾਕਤ ਨਹੀਂ। ਭਗਤ ਜੀ ਸ਼ੁਕਰਾਨੇ ਵੀ ਜੁੜ ਗਏ, ਕਹਿਣ ਲੱਗੇ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜੇ ਉਹ ਕਰਨ ਤੇ ਆਇਆ ਮੇਰਾ ਮਾਲਕ ਜ਼ਰੂਰ ਕਰੇਗਾ, ਪਰ ਮੇਰੇ ਕੀਤਿਆਂ ਨਹੀਂ, ਆਪਣੀ ਖੌ ਨੂੰ ਵਿੱਚੋਂ ਬਿਲਕੁਲ ਖਤਮ ਕਰ ਦਿੱਤਾ। ਕਹਿੰਦੇ ਨੇ ਜਦੋਂ ਇਹ ਬਚਨ ਕਹਿ ਤੇ ਉਹਨਾਂ ਫਿਰ ਇਹ ਗੱਲ ਕਹੀ, ਕਹਿੰਦੇ ਨੇ ਛੱਡ ਤੂੰ ਗੱਲ ਮਰੀ ਗਾਂ ਕਿਤੇ ਜਿੰਦੀ ਹੋਣੀ ਏ, ਤੂੰ ਰਾਮ ਨਾਮ ਛੱਡ ਕੇ ਖੁਦਾ ਖੁਦਾ ਜਪ। ਕਹਿੰਦੇ ਨੇ ਭਗਤ ਜੀ ਨੇ ਉੱਥੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ ਕਿ ਨਹੀਂ। ਜਦੋਂ ਫਿਰ ਇਹਨਾਂ ਉੱਤੇ ਹਾਥੀ ਵੱਲ ਭੇਜਿਆ ਤੇ ਉੱਥੇ ਸਾਹਿਬ ਕਹਿੰਦੇ ਨੇ ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੈ ਹਰ ਕੀ ਓਟ। ਵਿੱਚੋਂ ਵਿੱਚੋਂ ਅਰਜ਼ ਮੈਂ ਕਰ ਰਿਹਾ, ਉਨੀ ਚਿਰ ਨੂੰ ਮਾਂ ਆ ਗਈ, ਮਾਂ ਦੀ ਮਮਤਾ ਸੀ, ਰੋਣ ਲੱਗ ਪਈ। ਕਹਿਣ ਲੱਗੇ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਕਹਿਣ ਲੱਗੀ ਰਾਮਦੇਵ ਦੀ ਮਾਂ ਰੋਈ, ਪਰ ਵੈਸੇ ਭਾਈ ਗੁਰਦਾਸ ਕਹਿੰਦੇ ਨੇ ਦਾਤਿਆ ਤੇਰੀਆਂ ਖੇਡਾਂ ਤੇਰੀਆਂ ਹੀ ਨੇ। ਕਹਿੰਦੇ ਨੇ ਹੈਰਾਨ ਆ ਕਿ ਧਰੂ ਨੂੰ ਇੱਕ ਮਾਂ ਨੇ ਉਪਦੇਸ਼ ਦਿੱਤਾ ਤੇ ਲੋਕੀ ਅੱਜ ਤੱਕ ਕਹਿੰਦੇ ਨੇ ਕਿ ਧਰੂ ਨੇ ਮਾਂ ਦੇ ਬਚਨ ਮੰਨੇ ਤੇ ਪ੍ਰਵਾਨ ਹੋ ਗਿਆ। ਕਹਿੰਦੇ ਨੇ ਪ੍ਰਹਿਲਾਦ ਉਹ ਹੀ ਹੈ ਜਿਹੜਾ ਮਾਂ ਪਿਓ ਦੇ ਸਾਹਮਣੇ ਖਲੋ ਗਿਆ, ਉਹ ਵੀ ਅਮਰ ਹੋ ਗਿਆ। ਕਿਉਂ ਜੀ ਤੇਰੀ ਅਚਰਜ ਘਟਨਾ, ਇੱਕ ਬਚਨ ਮੰਨਦਾ ਮਾਂ ਦਾ ਤੇ ਉਹ ਅਮਰ ਹੁੰਦਾ ਪਿਆ, ਤੇ ਦੂਜਾ ਮਾਂ ਬਾਪ ਦੇ ਸਾਹਮਣੇ ਖਲੋਂਦਾ ਵੀ ਮੈਂ ਨਹੀਂ ਰੱਬ ਤੋਂ ਬਿਨਾਂ ਕਿਸੇ ਨੂੰ ਰਾਮ ਤੋਂ ਬਿਨਾਂ ਜਪਣਾ ਅਮਰ ਉਹ ਵੀ ਹੁੰਦਾ ਪਿਆ। ਕਹਿੰਦੇ ਨੇ ਤੇਰੀ ਖੇਡ ਹੈ ਕਿਹੋ ਜਿਹੇ ਤੂੰ ਰਚਨਾ ਕਰ ਦੇਣਾ। ਮਾਂ ਆਈ ਕਹਿਣ ਲੱਗੇ ਰੁਦਨ ਕਰੇ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ ਰਾਮ ਨਾਮ ਛੱਡ ਕੇ ਖੁਦਾ ਖੁਦਾ ਕਹਿ। ਇੱਕ ਅਰਜ਼ ਕਰਨੀ ਹੈ, ਇਹਦਾ ਮਤਲਬ ਇਹ ਨਹੀਂ ਕਿ ਭਗਤ ਨਾਮਦੇਵ ਜੀ ਸੰਕੀਰਨ ਜਾਂ ਮਤਸਵੀ ਬਿਰਤੀ ਵਾਲੇ ਨੇ ਜਿਹੜੇ ਅੱਖਰਾਂ ਵਿੱਚ ਪੈ ਕੇ ਕਹਿੰਦੇ ਨੇ ਮੈਂ ਅਰਬੀ ਦਾ ਅੱਖਰ ਫਾਰਸੀ ਦਾ ਅੱਖਰ ਨਹੀਂ ਪੜ੍ਹਨਾ। ਉਹਨਾਂ ਦੇ ਤੇ ਸ਼ਬਦ ਹੀ ਪੂਰੇ ਪੂਰੇ ਫਾਰਸੀ ਵਿੱਚ ਨੇ। ਜਦੋਂ ਆਪਾਂ ਪੜ੍ਹਦੇ ਹਾਂ ਅੱਜ ਕੀ ਜਦੋਂ ਨਵਾਂ ਸਾਲ ਚੜਿਆ ਨਾ ਆ 2002 ਦਾ ਜਿਹੜਾ ਹੁਕਮਨਾਮਾ ਗੁਰੂ ਰਾਮਦਾਸ ਦੇ ਦਰ ਤੋਂ ਆਇਆ ਉਹ ਇਹ ਸੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ। ਉਹਦੇ ਵਿੱਚ ਸ਼ਬਦ ਵਰਤੇ ਨੇ ਕਰੀਮਾ ਰਹੀਮਾ ਅੱਲਾ ਤੂੰ ਗਨੀ ਹਾਜਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਸਾਰੇ ਬਚਨ ਫਾਰਸੀ ਦੇ ਆਪਾਂ ਪੜ੍ਹਨੇ ਪਏ ਵਿੱਚੋਂ। ਉੱਥੇ ਜਦੋਂ ਕਿਹਾ ਰੁਦਨ ਕਰੇ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾਏ। ਅੱਗੋ ਕਹਿਣ ਲੱਗੇ ਹੇ ਮਾਂ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ। ਕਹਿੰਦੇ ਨੇ ਮਾਂ ਤੇਰਾ ਮੇਰਾ ਰਿਸ਼ਤਾ ਬਹੁਤ ਡੂੰਘਾ ਪਰ ਮਾਂ ਤਾਂ ਸੱਚ ਦੀ ਗੁੜਤੀ ਦਿੰਦੀ ਏ। ਤੂੰ ਜੇ ਮਾਂ ਮੈਨੂੰ ਰੋਕਣਾ ਚਾਹੇ ਤੇ ਫਿਰ ਮੈਂ ਇੱਕ ਗੱਲ ਤੈਨੂੰ ਭਰੀ ਕਚਹਿਰੀ ਵਿੱਚ ਕਹਿ ਦੇਣਾ ਤੂੰ ਮੇਰੀ ਮਾਂ ਨੀ ਤੇ ਮੈਂ ਤੇਰਾ ਪੁੱਤਰ ਨੀ। ਪੁੱਛਿਆ ਨਾਮਿਆ ਕਿੰਨਾ ਕੁ ਤੁਰ ਪੈਗਾ ਗਾ ਮਾਰ ਖਾਨਾ ਪਿਆ। ਕਹਿਣ ਲੱਗੇ ਮਾਂ ਪਿੰਡ ਪਰੈ ਤੋ ਹਰ ਗੁਣ ਗਾਏ ਜੇ ਪਿੰਡ ਪਰੈ ਸਰੀਰ ਬਿਣਸ ਜਾਏ ਤਾਂ ਵੀ ਹਰ ਗੁਣ ਗਾਵਾਂਗਾ। ਫਿਰ ਉਸੇ ਵਕਤ ਕਹਿੰਦੇ ਨੇ ਭਰੀ ਕਚਹਿਰੀ ਵਿੱਚ ਭਗਤ ਜੀ ਕਹਿੰਦੇ ਨੇ ਮੈਂ ਹੱਥ ਚੁੱਕੇ ਅੱਗੇ ਤਾਂ ਇੱਕ ਤਾਰਾ ਖੜਤਾਲਾ ਲੈ ਕੇ ਰਾਮ ਨਾਮ ਜਪਦਾ ਸਾਂ ਤੰਬੂਰਾ ਲੈ ਕੇ। ਹੁਣ ਜਦੋਂ ਉਸ ਹੱਥ ਕੜੀ ਨਾਲ ਜਦੋਂ ਹੱਥ ਮਾਰੇ ਤਾੜੀ ਵੱਜੀ ਤੇ ਸੰਗਲ ਵਿੱਚੋਂ ਆਈ ਸ਼ਨਕਾਟ ਕਹਿੰਦੇ ਨੇ ਮੈਂ ਉਹਨੂੰ ਹੀ ਸੰਗੀਤ ਬਣਾ ਕੇ ਰਾਮ ਨਾਮ ਕਰਨ ਲੱਗ ਪਿਆ। ਸਾਹਿਬ ਦਾ ਬਚਨੇ ਉੱਥੇ ਰਹਿਮਤ ਹੋਈ ਕਹਿਣ ਲੱਗੇ ਕਿਰਪਾ ਕੀਤੀ ਉਸ ਮਾਲਕ ਨੇ ਕਿ ਪੈਰਾਂ ਵਿੱਚ ਪਾਏ ਹੋਏ ਸੰਗਲ ਤੱਕ ਕੇ ਹੱਥੋਂ ਬੇੜੀ ਪਾਵੋ ਤਾਲ ਨਾਮਾ ਗਾਵੇ ਗੁਣ ਗੋਪਾਲ ਤੇ ਕਹਿੰਦਾ ਮਾਂ ਗੰਗ ਜਮਨ ਜੋ ਉਲਟੀ ਬਹਿ ਤਾਂ ਨਾਮਾ ਹਰ ਕਰਤਾ ਰਹਿ। ਗੰਗਾ ਜਮਨਾ ਉਲਟੀ ਬਹਿ ਸਕਦੀਆਂ ਨੇ ਪਰ ਮੈਂ ਰਾਮ ਨਾਮ ਜਪਾਂਗਾ। ਅਰਜ਼ ਕਰ ਰਿਹਾ ਜਪਣ ਵਾਲੇ ਦੀ ਆਸ ਪੂਰੀ ਏ। ਫਿਰ ਉਹਨਾਂ ਕਿਹਾ ਦੱਸ ਸਮਾਂ ਦੇ ਦਿੱਤਾ ਵੀ ਇਹ ਸਮੇਂ ਦੇ ਅੰਦਰ ਗਾਂ ਜਿੰਦੀ ਕਰ ਨਹੀਂ ਤਾਂ ਤੇਰਾ ਅੰਤ। ਉੱਥੇ ਫਿਰ ਕਹਿੰਦੇ ਨੇ ਭਗਤ ਜੀ ਜੁੜ ਗਏ ਧਿਆਨ ਵਿੱਚ ਗਏ ਟਿਕ ਤੇ ਟਿਕਿਆਂ ਫਿਰ ਇੱਕ ਬੇਨਤੀ ਕੀਤੀ ਦੇਖ ਕੇ ਮਾਲਕ ਜੀ ਸਾਤ ਘੜੀ ਜਬ ਬੀਤੀ ਸੁਣੀ ਅੱਜ ਹੁਣਾ ਆਇਓ ਤਰ ਭਵਨ ਧਣੀ। ਹੇ ਤਿੰਨਾਂ ਭਵਨਾਂ ਦੇ ਮਾਲਕ ਤੂੰ ਆਇਆ ਨਹੀਂ ਸੱਤ ਘੜੀਆਂ ਬਤੀਤ ਹੋ ਗਈਆਂ। ਭਗਤ ਜੀ ਕਹਿਣ ਲੱਗੇ ਸਾਤ ਘੜੀ ਜਬ ਬੀਤੀ ਸੁਣੀ ਅੱਜ ਹੁਣਾ ਆਇਓ ਤਰ ਭਵਨ ਧਣੀ ਪਾਖੰਤਨ ਬਾਜ ਬਜਾਇਲਾ ਗਰੁੜ ਚੜੇ ਗੋਬਿੰਦ ਆਇਲਾ ਆ ਗਏ। ਕਹਿਣ ਲੱਗੇ ਆਪਣੇ ਭਗਤ ਪਰ ਕੀ ਪ੍ਰਤਪਾਲ ਆਪਣੇ ਭਗਤ ਤੇ ਰਹਿਮਤ ਕਰਨ ਦੇ ਲਈ। ਫਿਰ ਇੱਕ ਸ਼ਬਦ ਕਿਹਾ ਕਿ ਆਸ ਪੂਰੀ ਹੁੰਦੀ ਨਹੀਂ। ਕਹਿਣ ਲੱਗੇ ਕਹੇ ਤਾਂ ਧਰਨ ਅਕੋਡੀ ਕਰੂੰ ਹੇ ਨਾਮਦੇਵ ਬੋਲ ਤਾਂ ਸਹੀ ਆਪਣੀ ਜ਼ਬਾਨ ਤੋਂ ਕਹਿ ਮੈਂ ਧਰਤੀ ਟੇਢੀ ਕਰ ਦਿਆਂ ਕਹੇ ਤਾਂ ਲੇਕਰ ਉੱਪਰ ਧਰੂੰ ਤੂੰ ਬੋਲ ਮੈਂ ਧਰਤੀ ਨੂੰ ਚੋਕੇ ਅਸਮਾਨ ਤੇ ਟੰਗ ਦਿਆਂ ਕਹੇ ਤਾਂ ਮੂਈ ਗਊ ਦਿਉਂ ਜੀ ਆਏ ਸਭ ਕੋਈ ਦੇਖੇ ਪਤੀ ਆਏ। ਸਾਰੀ ਦੁਨੀਆਂ ਨੂੰ ਪਤਾ ਲੱਗ ਜਾਏ ਕਿ ਇਹਦਾ ਕੋਈ ਮਾਲਕ ਹੈ। ਤੇ ਕਈ ਵਾਰੀ ਦਾਸ ਅਰਜ਼ ਕਰਦਾ ਹੁੰਦਾ ਭਰਿਆ ਸੀ ਨਾ ਭਾਂਡਾ ਜੇ ਹੌਲਾ ਹੁੰਦਾ ਤੇ ਛਲਕਦਾ ਕਹਿੰਦਾ ਬਾਦਸ਼ਾਹ ਨੂੰ ਖਤਮ ਕਰ ਦੇ। ਜਿਹੜਾ ਇੰਨੀ ਸ਼ਬਦ ਵਾਹਿਗੁਰੂ ਕਹਿੰਦਾ ਕਹੇ ਤਾਂ ਧਰਨਾ ਕੋਡੀ ਕਰੂੰ ਉਹ ਕਹਿੰਦਾ ਮਾਲਕਾ ਬਾਕੀ ਦਾ ਕੀ ਕਸੂਰ ਏ ਗੱਲ ਆ ਗਾਂ ਦੀ ਗਾਂ ਜਿਉਂਦੀ ਕਰ ਸਾਰਿਆਂ ਦਾ ਖਹਿੜਾ ਛੁੱਟ ਜਾਏਗਾ। ਕਹਿਣ ਲੱਗਾ ਬਸ ਇਹ ਕਿਰਪਾ ਕਰ ਦੇ। ਜਦੋਂ ਜਿੰਦੀ ਕਰਕੇ ਮਟਕੀ ਦੁੱਧ ਦੀ ਅੱਗੇ ਰੱਖੀ ਤੇ ਉੱਥੇ ਫਿਰ ਬਾਦਸ਼ਾਹ ਨੂੰ ਇੱਕ ਗੱਲ ਕਹੀ ਕਹਿਣ ਲੱਗੇ ਅੱਜ ਤੋਂ ਬਾਅਦ ਸੀਲ ਸੰਤੋਖ ਦਾ ਰਾਹ ਪਕੜੀ ਤਾਂ ਤੇਰਾ ਭਾਰ ਉਤਾਰਾ ਹੋਣਾ। ਇਹਦਾ ਮਤਲਬ ਪਹਿਲੀ ਘਟਨਾ ਇਹ ਅਰਜ਼ ਕੀਤੀ। ਤਿੰਨ ਘਟਨਾਵਾਂ ਹੋਰ ਨੇ ਚਾਰ ਅਸੀਂ ਪੜ੍ਹਨੇ ਆ ਤੇ ਪੰਜਵੀਂ ਇੱਕ ਹੋਰ ਜੇ ਕਿ ਜਦੋਂ ਭਗਤ ਦੀ ਆਸ ਵਾਹਿਗੁਰੂ ਪੂਰੀ ਕਰਦਾ ਉਹ ਸ਼ਬਦ ਆਉਂਦਾ ਭੈਰੋ ਰਾਗ ਵਿੱਚ ਵੀ ਜੋ ਗੁਰਦਿਓ ਤਾਂ ਮਿਲੈ ਮੁਰਾਰ ਜੋ ਗੁਰਦਿਓ ਤਾਂ ਉਤਰੈ ਪਾਰ। ਉਹਦੇ ਵਿੱਚ ਇੱਕ ਬਚਨ ਆਉਂਦਾ ਪੜ੍ਹਦੇ ਜਾਈਏ ਕਹਿਣ ਲੱਗੇ ਜੋ ਗੁਰਦਿਓ ਤਾਂ ਛੱਪਰ ਛਾਈ ਜੋ ਗੁਰਦਿਓ ਸਹਿਜ ਨਕਸਾਈ। ਇਹਦੇ ਅਰਥ ਕੀ ਕਰਾਂਗੇ ਛੱਪਰ ਛਾਈ ਦੇ ਤੇ ਅਰਥ ਹੋ ਗਏ ਜੋ ਗੁਰਦਿਓ ਤਾਂ ਦਿਓਰਾ ਫਿਰੈ ਉਹ ਵੀ ਆ ਗਿਆ ਵੀ ਜੇ ਸਾਈਂ ਨਾਲ ਹੋਵੇ ਤੇ ਦਿਓਰਾ ਵੀ ਘੁੰਮ ਜਾਂਦਾ ਜੇ ਸਾਈਂ ਨਾਲ ਹੋਵੇ ਮਰੀ ਗਾਂ ਵੀ ਜਿੰਦੀ ਹੋ ਜਾਂਦੀ ਏ ਜੇ ਸਾਈਂ ਨਾਲ ਹੋਵੇ ਤੇ ਕਿਰਪਾ ਕਰੇ ਉਹ ਤੇ ਇੱਥੇ ਛੱਪਰ ਛਾ ਦਿੰਦਾ ਪਰ ਆ ਜਿਹੜਾ ਕਿ ਜੋ ਗੁਰ ਦਿਓ ਸੇਜ ਨਕਸਾਈ, ਇਹਦਾ ਅਰਥ ਕੀ ਹੈ? ਅਖਰੀ ਅਰਥ ਸਾਰੇ ਇਹੀ ਕਰਦੇ ਨੇ ਕਿ ਹੇ ਵਾਹਿਗੁਰੂ ਜੀ, ਜੇ ਤੁਸੀਂ ਨਾਲ ਹੋ, ਸੇਜ ਦਾ ਅਰਥ ਹੈ ਆ ਜਿਹੜਾ ਵਿਛਾਉਣਾ ਮੰਜਾ ਪਲੰਗ, ਹੁਣ ਅਖਰੀ ਅਰਸੇ ਦੇ ਕੀ ਬਣਗੇ? ਹਿਰਦੇ ਦੀ ਸੇਜ ਵੀ ਨਿਭਾਉਂਦਾ, ਹੋਰ ਕੋਈ ਸੇਜ ਬਾਹਰ ਦੀ ਵੀ ਨਿਭਾਉਂਦਾ। ਨਿਕਸਾਈ ਦਾ ਮਤਲਬ ਕੀ ਹੈ? ਜੋ ਗੁਰਦੇਓ ਸੇਜ ਨਿਕਸਾਈ, ਸੱਸੇ ਨੂੰ ਸਿਹਾਰੀ ਖਾਹਾ ਤੇ ਜੱਜਾ, ਸੇਜ ਨਿਕਸਾਈ। ਉਥੇ ਫਿਰ ਉਹਨਾਂ ਬਚਨ ਕਹਿ ਨੇ ਗੁਰਮੁਖਾਂ ਨੇ ਟੀਕਾ ਕਰਦਿਆਂ, ਇਹ ਪੰਜਵੀਂ ਘਟਨਾ ਭਗਤ ਜੀ ਦੇ ਜੀਵਨ ਦੀ। ਕਹਿੰਦੇ ਨੇ ਭਗਤ ਜੀ ਜਦੋਂ ਸਾਈਂ ਦੀ ਰਹਿਮਤ ਸੀ, ਇੱਕ ਬਾਦਸ਼ਾਹ ਨੇ ਕਿਸੇ ਨੇ ਰਾਜਾ ਕਿਹਾ, ਕਿਸੇ ਨੇ ਚੌਧਰੀ ਕਿਹਾ, ਕਿਸੇ ਨੇ ਅਮੀਰ ਕਿਹਾ। ਕਹਿੰਦੇ ਨੇ ਭਗਤ ਸਾਹਿਬ ਜੀ ਨੂੰ ਆਪਣੇ ਘਰ ਬੁਲਾਇਆ ਤੇ ਉਹਦੇ ਘਰ ਵੀ ਜਿਹੜਾ ਪਲੰਗ ਸੀ ਉਹ ਸਾਰਾ ਸੋਨੇ ਦਾ ਜੜਿਆ ਸੀ, ਵਿੱਚ ਵਿੱਚ ਹੀਰਿਆਂ ਮੋਤੀਆਂ ਦੀਆਂ ਕਣੀਆਂ। ਭਗਤ ਜੀ ਨੇ ਕੇਵਲ ਉਸ ਪਲੰਗ ਨੂੰ ਅੱਖਾਂ ਭਰ ਕੇ ਦੇਖਿਆ ਤੇ ਉਸ ਬਾਦਸ਼ਾਹ ਦੇ ਮਨ ਵਿੱਚ ਆਇਆ, ਸ਼ਾਇਦ ਭਗਤ ਜੀ ਇਸ ਪਲੰਗ ਨੂੰ ਤੱਕ ਕੇ ਚਾਹੁੰਦੇ ਨੇ, ਇਹੋ ਜਿਹਾ ਪਲੰਗ ਮੇਰੇ ਕੋਲ ਵੀ ਹੋਵੇ। ਕਹਿੰਦੇ ਨੇ ਉਸੇ ਵੇਲੇ ਬਾਦਸ਼ਾਹ ਨੇ ਕਿਹਾ, ਨਾਮਦੇਵ ਜੀ ਇਹ ਪਲੰਗ ਤੁਹਾਨੂੰ ਦਿੱਤਾ। ਉਹ ਕਹਿਣ ਲੱਗੇ, ਛੱਡ ਪਰਾ, ਅਸੀਂ ਥੱਲੇ ਬਹਿ ਕੇ ਰਾਮ ਰਾਮ ਕਰ ਲੈਣਾ, ਅਸੀਂ ਇਸ ਪਲੰਗ ਦਾ ਕੀ ਕਰਨਾ। ਉਹ ਕਹਿੰਦਾ, ਨਹੀਂ, ਮੇਰੀ ਸ਼ਰਧਾ, ਮੈਂ ਧੱਕੇ ਨਾਲ ਦੇਣਾ। ਜਦੋਂ ਨਾਮਦੇਵ ਜੀ ਤੁਰੇ ਤੇ ਉਹਨੇ ਉਹ ਸੇਜ ਉਹ ਪਲੰਗ ਨਾਲ ਚੁਕਵਾ ਦਿੱਤਾ ਤੇ ਉੱਥੇ ਫਿਰ ਗੁਰਮੁਖ ਕਹਿੰਦੇ ਨੇ ਵਗਦੀ ਪਈ ਸੀ ਨਦੀ, ਕਿਸੇ ਨੇ ਯਮੁਨਾ ਲਿਖਿਆ, ਕਿਸੇ ਨੇ ਗੰਗਾ ਲਿਖੇ। ਕਹਿੰਦੇ ਨੇ ਡੂੰਘਾ ਪਾਣੀ ਵਗਦਾ ਪਿਆ ਸੀ ਤੇ ਨਾਮਦੇਵ ਉਹ ਜਿਹੜੇ ਨੌਕਰ ਚੁੱਕ ਕੇ ਲਿਆਉਂਦੇ ਪਏ ਸਨ ਘਰ ਅੱਗੇ, ਖਲੋ, ਕਹਿਣ ਲੱਗਿਆ ਸੱਟ ਦਿਓ ਡੂੰਘੇ ਪਾਣੀ ਦੇ ਵਿੱਚ। ਉਹ ਹੈਰਾਨ ਹੋ ਗਏ, ਇੰਨੀ ਕੀਮਤੀ ਸੇਜ ਤੇ ਇਹ ਡੂੰਘੇ ਪਾਣੀ ਵੀ ਸਟਾਉਂਦਾ ਪਿਆ। ਜਦੋਂ ਡੂੰਘੇ ਪਾਣੀ ਵਿੱਚ ਉਹਨਾਂ ਸੱਟ ਦਿੱਤੀ, ਡੁੱਬ ਗਈ ਸੇਜ ਤੇ ਜਾ ਕੇ ਉਹ ਕਹਿੰਦਾ, ਬਾਦਸ਼ਾਹ ਪੁੱਛਦਾ ਵੀ ਦੇ ਆਏ? ਕਹਿਣ ਲੱਗੇ, ਦੇਣੀ ਕੀ ਉਸ ਉੱਥੇ ਪਾਣੀ ਮੰਝ ਧਾਰ ਵੀ ਸੱਟ ਦਿੱਤੀ, ਉਹਨੇ ਡੁੱਬ ਗਈ। ਬਾਦਸ਼ਾਹ ਦੇ ਅੰਦਰ ਖੁੰਦ ਕੁੱਠੀ, ਕਹਿੰਦਾ ਵੀ ਹੱਦ ਹੋ ਗਈ, ਇੰਨੀ ਕੀਮਤੀ ਸੇਜ ਤੇ ਉਹਨੇ ਕਦਰ ਕੀ ਜਾਣੀ। ਦੁਪਹਿਰ ਢਲਿਆ ਤੇ ਆ ਗਿਆ ਨਾਮਦੇਵ ਜੀ ਦੇ ਘਰ, ਕਹਿਣ ਲੱਗਾ ਕਿ ਮੇਰਾ ਪੁੱਤਰ ਕਰਦਾ ਜਿੱਦ, ਰੋਜ਼ ਇਸ ਪਲੰਗ ਤੇ ਸੌਂਦਾ, ਅੱਜ ਤੁਸੀਂ ਇਹ ਪਲੰਗ ਦੇ ਦਿਓ, ਸਵੇਰ ਤੱਕ ਕੱਲ ਨੂੰ ਮੈਂ ਇਹੋ ਜਿਹਾ ਹੋਰ ਤਿਆਰ ਕਰਾ ਲੈਣਾ। ਪਤਾ ਸੀ ਵੀ ਹੈ ਨਹੀਂ, ਪਾਣੀ ਵਿੱਚ ਡੁੱਬ ਗਿਆ, ਦਏਗਾ ਕਿੱਥੋਂ, ਲੋਕਾਂ ਸਾਹਮਣੇ ਹੇਠੀ ਹੋਵੇਗੀ। ਭਗਤ ਜੀ ਕਹਿਣ ਲੱਗੇ ਵੀ ਉਹ ਲੈਣਾ ਹੈ? ਕਹਿੰਦਾ ਹਾਂ। ਬਾਂਹ ਪਕੜੀ, ਭਰ ਦੇ ਪਾਣੀ ਵਿੱਚ, ਅੱਖ ਭਰ ਕੇ ਤੱਕਿਆ, ਇੱਕ ਨਹੀਂ 70 ਉਹੋ ਜਿਹੇ ਪਲੰਗ ਨਿਕਲੇ। ਕਹਿਣ ਲੱਗੇ, ਜਿਹੜਾ ਤੇਰਾ ਆਪਣਾ ਉਹ ਪਹਿਚਾਣ ਕੇ ਲੈ ਜਾ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਆਇਆ। ਕਹਿਣ ਲੱਗੇ, ਜੋ ਗੁਰਦੇਓ ਸੇਜ ਨਿਕਸਾਈ, ਜੇ ਮੇਰੇ ਮਾਲਕ ਤੂੰ ਨਾਲ ਹੋਵੇਂ ਤੇ ਡੁੱਬੀ ਹੋਈ ਸੇਜ ਵੀ ਬਾਹਰ ਕੱਢ ਦੇਣਾ। ਇਹ ਪੰਜਵੀਂ ਘਟਨਾ ਭਗਤ ਨਾਮਦੇਵ ਜੀ ਦੇ ਜੀਵਨ ਦੀ। ਸਾਹਿਬ ਕਹਿੰਦੇ ਨੇ, ਆਸ ਟੇਕ ਇੱਕ ਦੀ ਰੱਖੇਗਾ ਤੇ ਫਿਰ ਦੇਖ ਮੇਰਾ ਮਾਲਕ ਤੇਰੇ ਤੇ ਰਹਿਮਤ ਕਰਦਾ। ਹਜ਼ੂਰ ਨੇ ਅੱਜ ਕਿਰਪਾ ਕਰਕੇ ਆਰੰਭ ਵਿੱਚ ਬਚਨ ਕਿਹਾ, ਕਹਿਣ ਲੱਗੇ, ਚਿਤਵੰਤ ਚਰਨ ਕਮਲੰ। ਜਿਹੜੇ ਗੁਰਮੁਖ ਪਿਆਰੇ ਚਿਤਵੰਤ ਦਰ ਤੇ ਚੇਤੇ ਕਰਦੇ ਨੇ, ਚਰਨ ਕਮਲੰ, ਮੇਰੇ ਪਿਆਰੇ ਪਰਮੇਸ਼ਵਰ ਦੇ ਸੋਹਣੇ ਚਰਨ ਕਮਲਾਂ, ਕਹਿਣ ਤੋਂ ਭਾਵ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਨੇ। ਕਹਿਣ ਲੱਗੇ, ਸਾਸ ਸਾਸ ਅਰਾਧਨ ਹੈ, ਜਿਹੜੇ ਇੱਕ ਵੀ ਸਵਾਸ ਸਾਈਂ ਦੇ ਨਾਮ ਤੋਂ ਬਿਨਾਂ ਬਿਰਥ ਨਹੀਂ ਜਾਣ ਦਿੰਦੇ, ਜਿਨ੍ਹਾਂ ਦਾ ਮਕਸਦ ਇਹ ਵੇ ਕਿ ਸਾਈਂ ਦੇ ਚਰਨਾਂ ਵੀ ਜੁੜ ਜਾਵਾਂ। ਇਹੀ ਗੱਲ ਭਾਈ ਸਾਹਿਬ ਭਾਈ ਨੰਦ ਲਾਲ ਨੇ ਕਹੀ ਸੀ। ਕਹਿਣ ਲੱਗੇ, ਦਾਤਾ ਬੰਦਗੀ ਸਿਮਰਨ। ਪੁੱਛਿਆ, ਬੰਦਗੀ ਵਿੱਚ ਕੀ ਕੁਛ ਹੈ? ਸਵਾਲ ਕੀਤਾ ਕਿਸੇ ਨੇ, ਭਾਈ ਸਾਹਿਬ ਜੀ, ਇੰਨੀ ਸੋਹਣੀ ਪਦਵੀ ਛੱਡ ਕੇ ਆ ਸਾਰਾ ਦਿਨ ਭਾਂਡੇ ਮਾਂਜਦੇ ਹੋ, ਮੈਲੇ ਕੱਪੜੇ ਮਿਲਿਆ ਕੀ ਜੇ? ਬਾਦਸ਼ਾਹ ਦੇ ਘਰ ਦੇ ਅੰਦਰ ਏਡਾ ਵੱਡਾ ਵਿਦਵਾਨ, ਇੱਥੋਂ ਤੱਕ ਕਹਿੰਦੇ ਨੇ ਕਿ ਜਦੋਂ ਬਾਹਰ ਦੇ ਮੁਲਕਾਂ ਨਾਲ ਕੋਈ ਚਿੱਠੀ ਪੱਤਰ ਵੀ ਕਰਨਾ ਹੁੰਦਾ ਸੀ ਤੇ ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਲਿਖਦੇ ਹੁੰਦੇ ਸਨ, ਇੰਨੇ ਸਿਆਣੇ। ਕਹਿਣ ਲੱਗੇ, ਕੀ ਖੱਟੇ? ਦੇਖ ਤਾਂ ਸਹੀ, ਕਿੱਥੇ ਪਦਵੀ, ਕਿੱਥੇ ਕੱਪੜੇ ਭਰੇ, ਸਾਰਾ ਦਿਨ ਸਵਾਹ ਵਿੱਚ ਭਾਂਡੇ ਮਾਂਜਦਾ ਰਹਿੰਦਾ। ਉੱਥੇ ਉਹਨਾਂ ਬਚਨ ਕੀਤਾ, ਕਹਿਣ ਲੱਗੇ, ਖੱਟਿਆ ਇਹ ਕੁਝ ਹੈ ਕਿ ਦੌਲਤ ਜਵੈਦ ਬਾਸ਼ਦ ਬੰਦਗੀ। ਕਹਿੰਦੇ ਨੇ, ਉਹ ਦੌਲਤ ਮੇਰੇ ਗੁਰੂ ਗੋਬਿੰਦ ਸਿੰਘ ਨੇ ਦੇ ਦਿੱਤੀ ਬੰਦਗੀ ਦੀ, ਜਿਹੜੀ ਨਾ ਲੋਕ ਤੇ ਪਰਲੋਕ ਵਿੱਚ ਨਾਸ਼ ਹੀ ਨਹੀਂ ਹੁੰਦੀ। ਦੌਲਤ ਜਵੈਦ ਬਾਸ਼ਦ ਬੰਦਗੀ, ਕਹਿਣ ਲੱਗੇ, ਇਸ ਕਰਕੇ ਬੰਦਗੀ ਕੁਨ ਬੰਦਗੀ ਕੁਨ ਬੰਦਗੀ, ਤਿੰਨ ਵਾਰੀ ਕਿਹਾ। ਕਹਿਣ ਲੱਗੇ, ਖਬਰਦਾਰ, ਮੈਨੂੰ ਕਹੇ ਸਾਈਂ ਦੇ ਦਰ ਤੇ ਆ ਕੇ ਕੁਝ ਨਹੀਂ ਖੱਟਿਆ, ਬੰਦਗੀ ਕਰ, ਬੰਦਗੀ ਕਰ, ਬੰਦਗੀ ਕਰ। ਫਿਰ ਅੱਗੋ ਪੁੱਛਦਾ, ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਮੈਂ ਤੇ ਸਿਰਫ ਪੁੱਛਿਆ ਸੀ। ਕਹਿਣ ਲੱਗੇ, ਪਿਆਰਿਆ, ਦਰ ਲਿਵਾਸੇ ਬੰਦਗੀ ਸ਼ਾਹੀ ਤੁਰਾਸਤ, ਦਰ ਲਿਵਾਸੇ ਬੰਦਗੀ, ਜਿਸ ਮਨੁੱਖ ਨੇ ਆਪਣੇ ਤਨ ਦੇ ਉੱਤੇ ਰੱਬ ਦੀ ਬੰਦਗੀ ਦਾ ਲਿਬਾਸ ਪਾ ਲਿਆ, ਉਹਦੇ ਸਾਹਮਣੇ ਬਾਦਸ਼ਾਹ ਦੇ ਤਖ਼ਤ ਕੁਛ ਵੀ ਨੇ। ਡਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ ਤੇ ਪੁੱਛਿਆ ਜੀ ਬਾਦਸ਼ਾਹ ਨਾਲ ਉੱਚਾ? ਕਹਿਣ ਲੱਗੇ ਬਾਦਸ਼ਾਹ ਦਾ ਹੁਕਮ ਇੱਕ ਸੀਮਾ ਤੱਕ ਚੱਲਦਾ ਹੈ, ਦੂਜੇ ਮੁਲਕ ਵਿੱਚ ਨਹੀਂ, ਆਪਣੀ ਹੱਦ ਤੱਕ ਚੱਲੇਗਾ, ਹੱਦ ਤੋਂ ਬਾਹਰ ਨਹੀਂ। ਪਰ ਕਹਿੰਦੇ ਨੇ ਜਦੋਂ ਇਹਦੀ ਬੰਦਗੀ ਕੀਤੀ ਦੌਲਤ ਅਜ਼ਮਾਹਾ ਤਾਂ ਮਾਹੀ ਤਰਾਸਤ, ਮਹਾ ਤੇ ਮਾਹੀ ਦੋ ਸ਼ਬਦ ਆਏ ਨੇ। ਮਹਾ ਦਾ ਅਰਥ ਹੁੰਦਾ ਚੰਦਰਮਾ ਤੇ ਮਾਹੀ ਦਾ ਅਰਥ ਹੁੰਦਾ ਮੱਛੀ। ਇਹਦੇ ਭਾਵ ਅਰਥ ਕਰਾਂਗੇ, ਚੰਦਰਮਾ ਹੁੰਦਾ ਅਸਮਾਨ ਵਿੱਚ ਤੇ ਮੱਛੀ ਹੁੰਦੀ ਹੈ ਸਮੁੰਦਰ ਦੇ ਡੂੰਘੇ ਪਾਣੀ ਵਿੱਚ। ਭਾਈ ਸਾਹਿਬ ਕਹਿਣ ਲੱਗੇ ਕਿ ਦੌਲਤ ਅਜ਼ਮਾਹੀ, ਦੌਲਤ ਅਜ਼ਮਾਹ ਤਾਂ ਮਾਹੀ ਤੁਰਾਸਤ। ਕਹਿੰਦੇ ਨੇ ਚੰਦਰਮਾ ਤੋਂ ਲੈ ਕੇ ਤੇ ਸਮੁੰਦਰ ਦੀ ਗਹਿਰਾਈ ਤੱਕ ਜਿਤਨੀ ਵੀ ਦੌਲਤ ਹੈ ਰੱਬ ਉਹਦੀ ਝੋਲੀ ਵਿੱਚ ਪਾ ਦਿੰਦਾ ਜਿਹੜਾ ਉਹਦੀ ਬੰਦਗੀ ਵਿੱਚ ਭਿੱਜ ਗਿਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਮਾਲਕ ਦੇ ਚਰਨਾਂ ਨੂੰ ਸਾਹ ਸਾਹ ਆਰਾਧਦੇ ਨੇ। ਹਜ਼ੂਰ ਕਹਿੰਦੇ ਨੇ ਦੇਖੋ ਫਿਰ ਕਿਰਪਾਲੂ ਬਖਸ਼ਿਸ਼ ਕਰਦੇ ਨੇ, ਚਿਤਵੰਤ ਚਰਨ ਕਮਲੰਗ ਸਾਹ ਸਾਹ ਆਰਾਧ ਨੇ, ਆਰਾਧੇ ਸਵਾਸ ਸਵਾਸ, ਲੰਮੇ ਪੈ ਕੇ ਵੀ ਆਰਾਧੇ, ਸਵਾਸਾਂ ਨਾਲ ਮਿਲਾ ਕੇ ਆਰਾਧੇ। ਪਿਆਰਿਓ ਜਦੋਂ ਰਾਤ ਨੂੰ ਮੰਜੇ ਤੇ ਪਿਆ ਬਿਨਾਂ ਬੋਲਣ ਤੋਂ ਸਵਾਸਾਂ ਦੇ ਨਾਲ ਆਰਾਧਾਂਗੇ ਨਾ, ਸਵੇਰੇ ਦਿਨ ਚੜ੍ਹਦਿਆਂ ਤੱਕਿਓ ਉਸੇ ਤਰ੍ਹਾਂ ਹੀ ਮਾਲਕ ਦੀ ਰਹਿਮਤ ਉਹ ਅੰਦਰ ਵਰਸਦੀ ਹੋਵੇਗੀ। ਸਤਿਗੁਰੂ ਮਿਹਰ ਕਰੇ ਇਸ ਅਵਸਥਾ ਨੂੰ ਮਾਨਣ ਦੀ, ਹੋਰ ਆਨੰਦ ਸਾਨੂੰ ਬਖਸ਼ਦਾ। ਸਾਹਿਬ ਕਹਿੰਦੇ ਨੇ ਜਦੋਂ ਚਰਨ ਕਮਲਾਂ ਨੂੰ ਕੋਈ ਚੇਤੇ ਕਰੇ ਸਾਹ ਸਾਸ ਰਾਧੇ, ਤਾਂ ਹੀ ਸਾਹਿਬ ਨੇ ਕਿਹਾ ਸੌਂਦੇ ਵਾਹੋ ਵਾਹ ਉਚਰੈ ਉੱਠਦੇ ਪੀ ਵਾਹੋ ਕਰੇ। ਚਰਨ ਕਮਲਾਂ ਨੂੰ ਜਿਹੜਾ ਚਿਤਵਦ ਹੈ, ਚਿਤਵੰਤ ਚਰਨ ਕਮਲੰਗ ਸਾਹ ਸਾਸ ਅਰਧ ਨੇ, ਨਹਿ ਬਿਸਰੰਤ ਨਾਮ ਅਚੁੱਤ ਨਾਨਕ, ਨਹਿ ਬਿਸਰੰਤ ਨਹੀਂ ਭੁਲਾਉਂਦੇ ਜਿਹੜੇ ਨਹੀਂ ਵਿਸਾਰਦੇ ਕੀ ਨਾਮ ਅਚੁੱਤ। ਇਹਦਾ ਅਰਥ ਹੈ ਜਿੰਨੇ ਕਦੀ ਨਾਸ ਨਹੀਂ ਹੋਣਾ ਉਸ ਵਾਹਿਗੁਰੂ ਨੂੰ ਜਿਹੜੇ ਜਪਦੇ ਨੇ। ਸਾਹਿਬ ਕਹਿਣ ਲੱਗੇ ਆਸ ਪੂਰਨ ਪਰਮੇਸ਼ਰ ਹੈ, ਮੇਰਾ ਵਾਹਿਗੁਰੂ ਕਿਰਪਾ ਕਰਕੇ ਉਹਨਾਂ ਦੀਆਂ ਆਸਾਂ ਪੂਰੀਆਂ ਕਰਦਾ, ਉਹਨਾਂ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ। ਸਾਹਿਬ ਕਹਿਣ ਲੱਗੇ ਸੀਤੜਾ ਮਨ ਮੰਜਾਹੇ, ਕਹਿੰਦੇ ਨੇ ਜਿਹਦਾ ਮਨ ਸਾਈਂ ਦੇ ਨਾਮ ਵਿੱਚ ਸੀਤਾ ਗਿਆ ਪਰੋਤਾ ਗਿਆ, ਪਲਕ ਨਾ ਥੀਵੈ ਬਾਹਰਾ, ਇੱਕ ਅੱਖ ਝਮਕਣ ਜਿਤਨਾ ਸਮਾਂ ਵੀ ਨਾ ਥੀਵੈ ਬਾਹਰਾ ਦਾ ਅਰਥ ਹੈ ਮਾਲਕ ਦੇ ਨਾਮ ਤੋਂ ਬਾਹਰ ਨਹੀਂ ਨਿਕਲਦਾ, ਮਾਲਕ ਦਾ ਨਾਮ ਨੂੰ ਨਹੀਂ ਭੁੱਲਦਾ। ਸਾਹਿਬ ਕਹਿਣ ਲੱਗੇ ਨਾਨਕ ਆਸੜੀ ਨਿਭਾਹੇ, ਕਹਿੰਦੇ ਨੇ ਉਹਦੀ ਦੇਖ ਜਿਹਦਾ ਮਨ ਸੀਤਾ ਗਿਆ ਤੇ ਸੀਤਾ ਹੋਇਆ। ਆ ਦੁਨੀਆਂ ਦੇ ਬਸਤਰ ਸੀਤੇ ਸੀਤੇ ਦਰਥ ਦੋ ਦਾ ਜੁੜ ਜਾਣਾ, ਇਹ ਸੀਤੇ ਹੋਏ ਛਿੱਜ ਜਾਂਦੇ ਨੇ, ਉਹ ਸੀਤਾ ਹੋਇਆ ਛਿੱਜਦਾ ਵੀ ਨਹੀਂ। ਪਿਆਰ ਸਾਹਿਬ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ ਨਾ, ਵੇਲ ਪੁਣਾਇਆ ਕੱਤ ਬਣਾਇਆ ਕੱਤ ਕੁੱਟ ਕੱਟ ਕੁੱਟ ਕਰ ਖੁੰਭ ਚੜਾਇਆ, ਉਹਦੇ ਵਿੱਚ ਸਾਹਿਬ ਕਹਿੰਦੇ ਨੇ ਕਿ ਮਨੁੱਖ ਦੇਖ ਸੂਈ ਧਾਗਾ ਪਾਟੇ ਹੋਏ ਕੱਪੜੇ ਨੂੰ ਸੀਂਦਾ ਹੈ, ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ, ਇਉਂ ਪਤ ਪਾਤੀ ਸਿਫਤੀ ਸੀਵੈ ਸੀਪੈ ਨਾਨਕ ਜੀਵਤ ਜੀਵੈ। ਕਹਿੰਦੇ ਨੇ ਮਾਲਕ ਦੇ ਚਰਨਾਂ ਵੀ ਜਿਹੜਾ ਸੀਤਾ ਗਿਆ। ਫਿਰ ਅੱਗੇ ਬਚਨ ਕਰਦੇ ਨੇ, ਕਹਿਣ ਲੱਗੇ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ, ਕੱਪੜਾ ਛਿੱਜ ਜਾਏ ਪੁਰਾਣਾ ਹੋ ਜਾਏ ਸੂਈ ਧਾਗੇ ਨਾਲ ਗੰਢੇਗਾ, ਮਹਾਂਪਾ ਕਿਛ ਚੱਲੈ ਨਾਹੀਂ। ਕਹਿੰਦੇ ਨੇ ਕਦੇ 15 ਦਿਨ ਮਹੀਨਾ ਬਾਅਦ ਤੋਂ ਵੱਧ ਚੱਲੇਗਾ, ਘੜੀ ਮੌਤ ਕਿਛ ਹੰਢੈ। ਪਰ ਕਹਿੰਦੇ ਨੇ ਸੱਚ ਪੁਰਾਣਾ ਹੋਵੇ ਨਾਹੀਂ ਸੀਤਾ ਕਦੇ ਨਾ ਪਾਤੇ, ਜਿਹੜਾ ਅੰਦਰੋਂ ਜੁੜ ਗਿਆ ਉਹਨੇ ਨੀ ਜੇ ਕਦੀ ਟੁੱਟਣਾ। ਕਦੀ ਦੇਖੋ ਸਾਹਿਬ ਦੇ ਬਚਨ ਪੜ੍ਹਦਿਆਂ, ਇੱਕ ਪਾਸੇ ਕਹਿੰਦੇ ਨੇ ਪੰਕਜ ਮੋਹ ਪੱਗ ਨਹੀਂ ਚੱਲੈ ਹਮ ਦੇਖਾ ਤੈ ਡੂਬੀ ਅਲੇ, ਕਹਿੰਦੇ ਨੇ ਤੁਰਨਾ ਵਾ ਮੋਹ ਦਾ ਚਿੱਕੜ ਮੈਨੂੰ ਖਿੱਚਦਾ ਪਿਆ। ਪਰ ਸਾਹਿਬ ਫਿਰ ਬਾਣੀ ਵਿੱਚ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭ ਹੈ, ਕਹਿੰਦੇ ਨੇ ਹੈ ਉਹ ਹੀ ਨਦੀ ਜਿਹੜਾ ਅੱਗੇ ਚਿੱਕੜ ਡੋਬਦਾ ਸੀ ਹੁਣ ਪੈਰ ਵੀ ਨਹੀਂ ਭਿੱਜਦੇ। ਕਿਉਂ? ਕਹਿਣ ਲੱਗੇ ਮੰਝ ਮੁਹੱਬਤ ਤੇਰੀ, ਮੇਰੇ ਮਾਲਕਾ ਮੇਰੇ ਅੰਦਰ ਤੇਰਾ ਨਾਮ ਜਿਹੜਾ ਉਹ ਪਰੋਤਾ ਗਿਆ, ਤੇਰੇ ਨਾਮ ਦਾ ਪਿਆਰ ਹੈ। ਤੈ ਸਹਿ ਚਰਨੀ ਮਹਿੰਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ। ਸਾਹਿਬ ਕਹਿੰਦੇ ਨੇ ਜਿਹੜੇ ਉਹ ਸੀਤੇ ਗਏ ਉਹਨਾਂ ਤੇ ਕਿਰਪਾ ਹੋਈ, ਨਾਨਕ ਆਸੜੀ ਨਿਭਾਹੇ, ਇਹਦਾ ਅਰਥ ਹੈ ਤੇਰੀ ਆਸ ਨੂੰ ਨਿਭਾਹੇ ਦਰ ਤੇ ਪੂਰੀ ਕਰੇਗਾ। ਫਿਰ ਕਹਿਣ ਲੱਗੇ ਸਦਾ ਪਿਖੰਦੋ ਸੱਚ ਧਣੀ, ਇੱਥੇ ਪਿਖੰਦੋ ਦਾ ਅਰਥ ਇਹ ਨਹੀਂ ਕਿ ਜਗਿਆਸੂ ਵੇਖਦਾ, ਸਦਾ ਪਿਖੰਦੋ ਸੱਚ ਧਣੀ, ਸੱਚ ਧਣੀ ਤੋਂ ਅਰਥ ਕਰਾਂਗੇ ਸੱਚਾ ਮਾਲਕ ਸਦਾ ਪਿਖੰਦੋ, ਉਹਦੀ ਸਦਾ ਹੀ ਸੰਭਾਲ ਕਰਦਾ। ਪਿਖੰਦੋ ਦਰ ਤੇ ਵੇਖਣਾ, ਵੇਖਣਾ ਦਰ ਤੇ ਸੰਭਾਲਣਾ, ਕਹਿੰਦੇ ਨੇ ਜਿਹੜਾ ਅੰਦਰੋਂ ਸੀਤਾ ਗਿਆ ਮਾਲਕ ਉਹਦੀ ਸਦਾ ਸੰਭਾਲ ਕਰਦਾ, ਪੌੜੀ ਵਿੱਚ ਕਿਰਪਾ ਕੀਤੀ। ਕਹਿਣ ਲੱਗੇ ਆਸਾ ਬੰਤੀ ਆਸ ਗੁਸਾਈ ਪੂਰੀ ਹੈ, ਆਸਾਵੰਤੀ ਦਰ ਤੇ ਜਿਹੜਾ ਆਸ ਰੱਖ ਕੇ ਆਇਆ ਗੁਸਾਈ, ਹੇ ਮੇਰੇ ਵਾਹਿਗੁਰੂ, ਹੇ ਪ੍ਰਭੂ, ਤੁਸੀਂ ਕਿਰਪਾ ਕਰਕੇ ਮੇਰੀ ਆਸ ਨੂੰ ਪੂਰੀ ਕਰੋ। ਆਸਾਵੰਤੀ ਆਸ ਗੁਸਾਈ ਪੂਰੀ ਹੈ, ਕੀ ਆਸ ਹੈ ਜੀ? ਕਹਿਣ ਲੱਗੇ, ਮਿਲ ਗੋਪਾਲ ਗੋਬਿੰਦ ਨਾ ਕਬੂ ਝੂਰੀ ਹੈ। ਮਿਲ, ਤੁਸੀਂ ਮਿਲਣਾ ਕਰੋ, ਹੇ ਧਰਤੀ ਦੇ ਪਾਲਣ ਵਾਲਿਆ, ਧਰਤੀ ਨੂੰ ਆਸਰਾ ਦੇਣ ਵਾਲੇ, ਤੂੰ ਕਿਰਪਾ ਕਰਕੇ ਮਿਲ, ਮੇਰੀ ਕੇਵਲ ਇਹ ਆਸ ਹੈ, ਨਾ ਕਬੂ ਝੂਰੀ ਹੈ। ਜਦੋਂ ਤੂੰ ਮਿਲ ਗਿਆ ਤੇ ਅੰਦਰ ਦੇ ਝੋਰੇ ਸਦਾ ਲਈ ਮਿਟ ਜਾਣਗੇ। ਆਸ ਇਹ ਵੇ ਕਿ ਤੁਸੀਂ ਕਿਰਪਾ ਕਰਕੇ ਮਿਲੋ, ਤੇ ਇਹ ਹੀ ਆਸ ਬਾਬਾ ਫਰੀਦ ਜੀ ਨੇ ਰੱਖੀ। ਜਦੋਂ ਬਚਨ ਪੜ੍ਹਨੇ ਆ ਕਿ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੈ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਫਿਰ ਕਹਿਣ ਲੱਗੇ, ਕਾਗਾ ਕਰਨ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਸ਼ੋ, ਫਿਰ ਦੇਖਣ ਕੀ ਆਸ। ਆਸਾਵੰਤੀ ਆਸ ਗੁਸਾਈ ਪੂਰੀ ਹੈ। ਕਹਿਣ ਲੱਗੇ, ਮਿਲ, ਤੁਸੀਂ ਮਿਲਣਾ ਕਰੋ ਗੋਪਾਲ ਗੋਬਿੰਦ। ਤਾਂ ਹੀ ਫਿਰ ਜਗਿਆਸੂ ਕਹਿੰਦਾ, ਸੁਣ ਯਾਰ ਹਮਾਰੇ ਸੱਜਣ, ਮਿਲ ਗੋਪਾਲ ਗੋਬਿੰਦ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ, ਨੈਣ ਹਮਾਰੇ ਪ੍ਰੈ ਰੰਗ ਰੰਗਾਰੇ, ਇੱਕ ਤਿਲਪੀ ਨਾ ਤਿਰੀ ਜੈ, ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆਂ, ਜਾਂ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਜੰਤੀਆਂ। ਮਿਲ ਗੋਪਾਲ ਗੋਬਿੰਦ, ਦਰ ਮੰਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੁਵਾਰ। ਮਿਲ ਗੋਪਾਲ ਗੋਬਿੰਦ, ਹੇ ਮੇਰੇ ਮਾਲਕ, ਕਰ ਕਿਰਪਾ ਤੂੰ ਮੇਰੇ ਤੇ, ਘੋਲ ਘੁਮਾਈ ਲਾਲਨਾ ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ, ਇਹ ਮਨ ਭੀਨਾ ਜਿਉ ਜਲ ਮੀਨਾ, ਲਾਗਾ ਰੰਗ ਮੁਰਾਰਾ। ਕਹਿਣ ਲੱਗੇ, ਕਿਰਪਾ ਕਰ। ਅਖੀਰ ਵਿਚ ਕਹਿੰਦੇ, ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇੱਕ ਦੀਨਾ, ਦਿਓ ਦਰਸ਼ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ। ਤੂੰ ਚੋ ਸੱਜਣ ਮੈਂਡਿਆ, ਮਿਲ ਗੋਪਾਲ ਗੋਬਿੰਦ, ਤੂੰ ਚੋ ਸੱਜਣ ਮੈਂਡਿਆ, ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੁੱਧ ਦੀਦਾਰ। ਕਿਰਪਾ ਕਰ ਮੇਰੇ ਮਾਲਕ ਜੀ, ਦੇਖਣ ਕੋ ਮੁਸਤਾਕ, ਮੁੱਖ ਕਜੇਹਾ ਤਉ ਧਣੀ, ਮਿਲ ਗੋਪਾਲ ਗੋਬਿੰਦ ਨਾ ਕਬੂ ਝੀਰੀਐ, ਦੇਖਣ ਕੋ ਮੁਸਤਾਕ, ਮੁੱਖ ਕਜੇਹਾ ਤਉ ਧਣੀ, ਫਿਰਦਾ ਕੀਤਾ ਹਾਲ, ਜਾਂ ਡਿਠਮ ਤਾਂ ਮਨ ਧਰਾਪਿਆ। ਆਸਾਵੰਤੀ ਆਸ ਗੁਸਾਈ ਪੂਰੀਐ, ਮਿਲ ਗੋਪਾਲ ਗੋਬਿੰਦ ਨਾ ਕਬੂ ਝੂਰੀਐ। ਤੇ ਵਾਕਈ ਉਹ ਕਿਰਪਾ ਕਰਦਾ। ਬਾਬਾ ਰਾਮ ਕੋਇਰ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵਿੱਚੋਂ ਲਿਖਦੇ ਨੇ, ਗੁਰਮੁਖ ਪਿਆਰੇ, ਹੈ ਤਾਂ ਆਦਿ ਸਿੱਖ ਸਨ, ਪਹਿਲਾਂ ਹੀ ਨਵਾਜਿਆ ਸੀ ਬਾਬਾ ਜੀ ਦਾ ਪਰਿਵਾਰ, ਤੇ ਜਦੋਂ ਮੇਰੇ ਸਤਿਗੁਰੂ ਨੂੰ ਇਹਨਾਂ ਨੇ ਰਹਿਮਤ ਲਈ ਗੁਰੂ ਗੋਬਿੰਦ ਸਿੰਘ ਜੀ ਤੋਂ, ਤੇ ਮਾਤਾ ਗੁਜਰੀ ਜੀ ਨੇ ਜਦੋਂ ਪੁੱਛਿਆ ਸੀ ਨਾ, ਕਿਹੜਾ ਐਸਾ ਮਹਾਂਪੁਰਸ਼ ਜਿਹਦੇ ਬਾਰੇ ਕਿਹਾ ਸੀ ਕਿ ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੇ ਸਾਹਿਬ ਨੇ ਕਿਹਾ, ਮਾਤਾ ਭੋਜਨ ਤਿਆਰ ਕਰੋ, ਬ੍ਰਹਮ ਗਿਆਨੀ ਦੇ ਦਰਸ਼ਨ ਹੋਣਗੇ। ਤੇ ਭਾਈ ਰਾਮ ਕੋਇਰ ਜੀ ਰਮਦਾਸ ਤੋਂ ਆਏ, ਘੋੜੀ ਤੇ ਕਿਵੇਂ ਚੜਨਾ ਜੀ, ਦੋਵੇਂ ਪਾਸੇ ਲੱਤਾਂ ਨੀ ਰੱਖਣੀਆਂ, ਬਿਨਾਂ ਵਾਗਾਂ ਤੋਂ ਕੜਿਆਲੇ ਤੋਂ ਬਿਨਾਂ ਘੋੜੀ, ਤੇ ਇੱਕ ਪਾਸੇ ਲੱਤਾਂ ਰੱਖ ਕੇ ਤੁਰ ਪੈਣਾ, ਚੜੇ ਜਾਣਾ, ਤੇ ਜਦੋਂ ਪ੍ਰਸ਼ਾਦਾ ਛਕਣਾ ਸੇਵਾਦਾਰ ਨੂੰ ਪੁੱਛ ਲੈਣਾ, ਰਾਮ ਰੱਜ ਗਿਆ? ਉਹਨਾਂ ਕਹਿ ਲਿਆ, ਰੱਜ ਗਿਆ ਜੀ। ਕਹਿਣਾ ਜੀ ਬਸ, ਜੇ ਲਾਹੌਰ ਤੋਂ ਆਏ ਹਾਕਮਾਂ ਦੇ ਬੰਦੇ ਲੁੱਟ ਕੇ ਲੈ ਗਏ ਰਮਦਾਸ ਨੂੰ, ਬਾਬਾ ਜੀ ਦੇ ਘਰ ਦਾ ਸਮਾਨ ਲੈ ਗਿਆ, ਤੇ ਜਦੋਂ ਹਾਕਮ ਨੂੰ ਪਤਾ ਲੱਗਾ ਤੇ ਮਾਫ਼ੀ ਮੰਗਣ ਆਇਆ, ਕਹਿੰਦਾ ਬਾਬਾ ਜੀ ਤੁਹਾਡਾ ਸਮਾਨ ਜਿਹੜਾ ਗਿਆ ਦੱਸੋ ਕਿਹੜਾ ਕਿਹੜਾ? ਵੇਖ ਕੇ ਕਹਿੰਦੇ ਨੇ, ਸਾਡੇ ਬਾਜਾਂ ਦੀ ਡੋਰ ਨੀ ਲੱਭਦੀ, ਬਾਕੀ ਦਾ ਤੇ ਪਤਾ ਨੀ, ਸਾਰਾ ਸਮਾਨ ਲੈ ਗਏ। ਜਦੋਂ ਗੁਰੂ ਕਲਗੀ ਵਾਲੇ ਦੇ ਦਰਸ਼ਨ ਕੀਤੇ ਨਾ, ਇੱਕ ਬਚਨ ਲੈ ਲਿਆ ਸੀ ਸੱਚੀ ਸਰਕਾਰ ਤੋਂ, ਨਦੇੜ ਨੂੰ ਜਦੋਂ ਸਾਹਿਬ ਜਾ ਰਹੇ ਸਨ, ਭਾਈ ਰਾਮ ਕੋਇਰ ਜੀ ਨਾਲ ਸਨ, ਬ੍ਰਹਮ ਗਿਆਨੀ ਮਹਾਂਪੁਰਸ਼। ਮਾਂ ਨੇ ਕਿਹਾ, ਸਤਿਗੁਰੂ ਨੂੰ ਕਿਰਪਾ ਕਰੋ ਦਾਤਾ ਜੀ, ਮੇਰੇ ਪੁੱਤਰ ਨੂੰ ਪਿਛਾਂ ਪਿੰਡ ਭੇਜੋ। ਜਿਹੜਾ ਗੁਰ ਪ੍ਰਤਾਪ ਸੂਰਜ ਗ੍ਰੰਥ ਹੈ ਨਾ, ਇਹਦਾ ਮੂਲ ਆਧਾਰ ਪੋਥੀ ਜਿਹੜੀ ਉਹ ਬਾਬਾ ਰਾਮ ਕੋਇਰ ਦੀਆਂ ਸੁਣਾਈ ਹੋਈਆਂ ਸਾਖੀਆਂ ਤੇ ਆਧਾਰਿਤ ਹੈ। ਇੱਕ ਕਿਤਾਬ ਸਾਖੀ ਸੀ, 500 ਸਾਖੀ, ਇੱਕ ਹੈ 100 ਸਾਖੀ, ਅਸਲੀ ਮੂਲ ਗ੍ਰੰਥ ਉਹ ਨਹੀਂ ਲੱਭਦੇ ਪਏ। ਕਹਿੰਦੇ ਨੇ ਭਾਈ ਰਾਮ ਕੋਇਰ ਜੀ, ਕਹਿੰਦੇ ਨੇ, ਸਤਿਗੁਰੂ ਤੁਹਾਡੇ ਚਰਨਾਂ ਤੋਂ ਬਿਨਾਂ ਹੋਰ ਘਰ ਜਾਣ ਨੂੰ ਚਿੱਤ ਨਹੀਂ ਕਰਦਾ। ਜਦੋਂ ਮਾਈ ਨੇ ਕਿਹਾ, ਸਾਹਿਬ ਨੇ ਬੜਾ ਸਤਿਕਾਰ ਦਿੰਦੇ ਸਨ, ਤੇ ਇਸ ਪਰਿਵਾਰ ਨੂੰ ਕਿਹਾ ਜਾਂਦਾ ਸੀ ਜਾਂ ਬੁੱਢੇ ਕੇ ਜਾਂ ਬਿਰਧ ਕੇ, ਬਾਬੇ ਬੁੱਢੇ ਦੀ ਸੰਤਾਨ ਨੂੰ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਸੀਂ ਘਰ ਨੂੰ ਜਾਓ। ਕਹਿੰਦੇ ਨੇ, ਦਾਤਾਰ ਤੇਰੇ ਚਰਨਾਂ ਵਿੱਚੋਂ ਵਿਛੜਨ ਨੂੰ ਦਿਲ ਨਹੀਂ ਕਰਦਾ। ਕਹਿੰਦੇ, ਤੁਸੀਂ ਚਾਹੁੰਦੇ ਕੀ ਹੋ? ਕਹਿੰਦੇ ਨੇ, ਰੋਜ਼ ਤੁਹਾਡੇ ਦਰਸ਼ਨ ਚਾਹਨਾ। ਮਤਲਬ ਸੀ ਵੀ ਹੁਣ ਫਿਰ ਮੈਨੂੰ ਮੋੜਨਗੇ ਨਾ, ਨਾਲ ਹੀ ਰੱਖਣਗੇ। ਕਹਿੰਦੇ ਨੇ ਤੁਸੀਂ ਘਰ ਜਾਓ, ਰੋਜ਼ਾਨਾ ਨੇਮ ਨਾਲ ਤੁਸੀਂ ਘਣੇ ਜੰਗਲ ਵਿੱਚ ਆਉਣਾ, ਤੁਹਾਡੇ ਨਾਲ ਬਚਨ ਕਰਨਾ ਕਿ ਤੁਹਾਨੂੰ ਗੁਰੂ ਕੇ ਦਰਸ਼ਨ ਰੋਜ਼ ਹੋਇਆ ਕਰਨਗੇ। ਹਕੀਕਤ ਹੈ ਕਿ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਸਾਰੀ ਜ਼ਿੰਦਗੀ ਗੁਰੂ ਕਲਗੀ ਵਾਲੇ ਦੀ ਇਸ ਰਹਿਮਤ ਨੂੰ ਮਾਣ ਦੇ ਰਹੇ ਨੇ, ਜਿਹਨੂੰ ਬਚਨ ਦਿੱਤਾ ਹੋਵੇ। ਸਾਹਿਬ ਕਹਿੰਦੇ ਨੇ ਮੇਰੀ ਇੱਕ ਆਸ ਹੈ, ਤੁਸੀਂ ਮਿਲੋ, ਤੇਰੇ ਮਿਲਣ ਦੇ ਨਾਲ ਅੰਦਰ ਦਾ ਝੋਰਾ, ਅੰਦਰ ਦੀ ਚਿੰਤਾ ਮਿਟ ਜਾਂਦੀ ਹੈ। ਸਾਹਿਬ ਕਹਿਣ ਲੱਗੇ, ਕਿਰਪਾ ਕਰੋ ਮੇਰੇ ਮਾਲਕ ਜੀ, ਦਿਓ ਦਰਸ਼ ਮਨ ਚਾਓ ਲਹਿ ਜਾਹੇ ਵਸੂਰੀਏ। ਤੁਸੀਂ ਕਿਰਪਾ ਕਰੋ, ਆਪਣੇ ਦਰਸ਼ਨ ਦਿਓ ਤੇ ਮੇਰੇ ਅੰਦਰ ਦੇ ਜਿਹੜੇ ਚਿੰਤਾ ਝੋਰੇ ਵਸੂਰੇ ਨੇ ਨਾ, ਇਹ ਮਿਟ ਜਾਣ। ਹੋਏ ਪਵਿੱਤਰ ਸਰੀਰ ਚਰਨਾ ਧੂਰੀਏ, ਤੇਰੇ ਚਰਨਾ ਦੀ ਧੂੜ ਮਿਲ ਜਾਏ ਤੇ ਮੇਰਾ ਸਰੀਰ ਪਵਿੱਤਰ ਹੋ ਜਾਏ। ਵੇਖੋ ਕਿੰਨੀ ਕੁ ਧੂੜ ਦੇ ਅੰਦਰ ਰਹਿਮਤ ਹੈ, ਕਿੰਨੀ ਕੁ ਬਖਸ਼ਿਸ਼ ਹੈ। ਸਾਹਿਬ ਕਹਿਣ ਲੱਗੇ, ਹੋਏ ਪਵਿੱਤਰ ਸਰੀਰ ਜਨ ਕੈ ਚਰਨ ਵਸਾ ਮੇਰਾ ਹੀਰ ਹੈ, ਸੰਗ ਪੁਨੀਤਾ ਦੇਹੀ ਜਨ ਕੀ ਧੂੜ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਮੇਰੇ ਮਾਲਕ ਜੀ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਹੋਏ ਪਵਿੱਤਰ ਸਰੀਰ ਚਰਨਾ ਧੂਰੀਏ, ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀਏ। ਬੜੀ ਅਖੀਰ ਦੀ ਜਿਹੜੀ ਗੱਲ ਕਹਿੰਦੇ ਨੇ, ਹੇ ਪਾਰ ਬ੍ਰਹਮ ਗੁਰਦੇਵ, ਹੇ ਮੇਰੇ ਸਤਿਗੁਰੂ, ਇਹ ਕਿਰਪਾ ਕਰਕੇ ਹਜ਼ੂਰੀਏ ਆਪਣੀ ਹਜ਼ੂਰੀ ਬਖਸ਼ ਦੇ। ਜਿੱਥੇ ਵੀ ਜਾ ਤੇਰੀ ਹਜ਼ੂਰੀ ਮੇਰੇ ਕੋਲ ਰਹਿ, ਤੇਰੀ ਹਜ਼ੂਰੀ ਵਿੱਚ ਮੈਂ ਰਸਾਂ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ। ਆਪਾਂ ਵੀ ਸਾਈਂ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਮਾਲਕ ਜੀ ਕਰੋ ਕਿਰਪਾ, ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਖੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਸਾਧ ਸੰਗਤ, 13 ਪੌੜੀਆਂ ਤੱਕ ਆਪਾਂ ਵਿਚਾਰ ਕਰ ਚੁੱਕੇ, ਬਾਕੀ 7 ਪੌੜੀਆਂ ਰਹਿ ਗਈਆਂ ਨੇ। ਕੱਲ ਨੂੰ ਗੁਰਮੁਖਾਂ ਨੇ ਹੁਕਮ ਕੀਤਾ ਸੀ ਨਨਕਾਣਾ ਸਾਹਿਬ ਦਾ ਸਾਕਾ ਅਰਜ਼ ਕੀਤੀ ਸੁਣਾਇਆ, ਤੇ 2-4 ਵਾਰੀ ਅੱਗੇ ਵੀ ਇਸ ਇਲਾਕੇ ਚ, ਪਰ ਆਪ ਸੰਗਤ ਦਾ ਹੁਕਮ ਸਿਰ ਮੱਥੇ, ਜਿਵੇਂ ਮੇਰਾ ਗੁਰੂ ਨਾਨਕ ਸਾਹਿਬ ਕਿਰਪਾ ਕਰੇਗਾ, ਇਹ ਵਿਚਾਰ ਕਰਾਂਗੇ। ਕੱਲ ਦੁਪਹਿਰ ਦੀ ਹਾਜ਼ਰੀ ਹੋਰ ਭਰਨੀ ਹੈ ਸਾਧ ਸੰਗਤ। ਉਸ ਤੋਂ ਬਾਅਦ ਜਦੋਂ ਮਾਲਕ ਨੇ ਕਿਰਪਾ ਕੀਤੀ, ਕਿਰਪਾ ਤੇ ਵੈਸੇ ਹਰ ਵਕਤ ਵੀ ਕਰਦਾ ਸਾਈਂ, ਸਵਾਸ ਰਹੇ ਸਾਹਿਬ ਸਮਾਂ ਬਖਸ਼ੇ, ਫਿਰ ਆਪ ਜੀ ਦੇ ਨਾਲ ਇਹ ਰਹਿੰਦੇ ਜਿਹੜੇ ਬਚਨ ਨੇ ਇਹਦੀ ਵਿਚਾਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।